ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਨੂਰੇ ਨਜ਼ਰ ਪੀਰਾਂ ਦੇ ਪੀਰ, ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਸ਼ਾਹ ਸ਼ਹਿਨਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਐਸੇ ਮਹਾਨ ਸਤਿਗੁਰੂ ਜੀ ਦੇ ਪਾਵਨ ਸੱਚਖੰਡ ਅਸਥਾਨ ਸ੍ਰੀ ਦਰਬਾਰ ਸਾਹਿਬ ਤੋਂ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਉਹ ਜੋ ਮੰਨਣਾ ਪਵੇ। ਹੁਕਮ ਦਾ ਅਰਥ ਹੀ ਇਹ ਹੈ ਜੋ ਮੰਨਿਆ ਜਾਵੇ। ਹੁਕਮ ਉਹਨੂੰ ਨਹੀਂ ਕਹਿੰਦੇ ਜੋ ਸੁਣਿਆ ਅਤੇ ਅੱਗੇ ਸੁਣਾ ਦਿੱਤਾ, ਆਪ ਨਹੀਂ ਮੰਨਿਆ ਕਿਸੇ ਹੋਰ ਨੂੰ ਦੇ ਦਿੱਤਾ। ਅਕਸਰ ਐਸਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਸੋਸ਼ਲ ਮੀਡੀਆ 'ਤੇ, ਵਟਸਐਪ 'ਤੇ ਜਾਂ ਹੋਰ ਗੱਲਾਂ, ਹੁਕਮਨਾਮੇ ਭੇਜੇ ਜਾਂਦੇ ਨੇ, ਮੰਨੇ ਨਹੀਂ ਜਾਂਦੇ। ਦਰਬਾਰ ਸਾਹਿਬ ਦਾ ਹੁਕਮਨਾਮਾ ਗੁਰਦੁਆਰਾ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਹੁਕਮਨਾਮਾ ਕੇਵਲ ਭੇਜਿਆ ਜਾ ਰਿਹਾ ਹੈ, ਮੰਨਿਆ ਨਹੀਂ ਜਾ ਰਿਹਾ। ਭਲਿਆ ਜੇ ਤੂੰ 50-100 ਹੁਕਮਨਾਮੇ ਅੱਗੇ ਭੇਜ ਰਿਹਾ ਹੈ, ਇੱਕ ਵੀ ਜੇ ਤੂੰ ਆਪ ਸੁਣ ਕੇ ਮੰਨ ਲੈਂਦਾ ਤਾਂ ਜੀਵਨ ਵਿੱਚ ਤਬਦੀਲੀ ਆ ਜਾਣੀ ਸੀ। ਸਤਿਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਕੇਵਲ ਇੱਕ ਗੁਰੂ ਨੇ ਸਾਡੇ। ਸਾਨੂੰ ਹੁਕਮ ਹੈ ਸਭ ਸਿੱਖਣ ਕੋ, ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹਰ ਜਗ੍ਹਾ ਹੀ, ਹਰ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਅਸੀਂ ਬਹੁਤ ਭਾਗਾਂ ਵਾਲੇ ਹਾਂ ਜਦ ਇੱਥੋਂ ਹੁਕਮਨਾਮੇ ਦੀ ਕਥਾ ਸੁਣਦੇ ਹਾਂ, ਅਤੇ ਸੁਣ ਕੇ ਫਿਰ ਅੰਦਰ ਜੇ ਮੰਨਣ ਦੀ ਤਾਂਘ ਪੈਦਾ ਹੋ ਗਈ ਤਾਂ ਫਿਰ ਗੱਲ ਬਣ ਜਾਵੇਗੀ। ਨਹੀਂ ਤਾਂ ਅਕਸਰ ਇਉਂ ਹੁੰਦਾ ਹੈ ਕਿ ਪਿਤਾ ਨੇ ਆਵਾਜ਼ ਮਾਰ ਕੇ ਪੁੱਤਰ ਨੂੰ ਕਿਹਾ ਕਿ ਪਾਣੀ ਦਾ ਗਲਾਸ ਦੇ ਦੇ, ਉਹਨੇ ਅੱਗੇ ਭੈਣ ਨੂੰ ਕਹਿ ਦਿੱਤਾ ਵੀ ਪਾਣੀ ਦਾ ਗਲਾਸ ਦੇ ਦੇ, ਉਹਨੇ ਵੀ ਨਾ ਮੰਨਿਆ। ਉਹਨੇ ਅੱਗੇ ਮਾਂ ਨੂੰ ਕਹਿ ਦਿੱਤਾ ਅਤੇ ਮਾਂ ਨੇ ਅੱਗੇ ਨੌਕਰਾਨੀ ਨੂੰ ਕਹਿ ਦਿੱਤਾ, ਗੱਲ ਮੰਨੀ ਨਹੀਂ ਗਈ। ਮੰਨੀ ਕਿਸਨੇ? ਨੌਕਰਾਨੀ ਨੇ। ਜੋ ਹੁਕਮ ਮੰਨੇਗਾ ਉਹੀ ਸੇਵਾ ਅਤੇ ਸਿਮਰਨ ਨਾਲ ਜੁੜੇਗਾ ਗੁਰੂ ਦਾ ਹੁਕਮ। ਆਓ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਆਪ ਕਿਰਪਾ ਕਰਨ, ਕਰਵਾ ਲੈਣ। ਕਿਰਪਾ ਗੁਰੂ ਨੇ ਕਰਨੀ ਹੈ, ਅਸੀਸ ਆਪ ਸਾਰਿਆਂ ਨੇ ਮਿਲ ਕੇ ਦੇਣੀ ਹੈ ਤਾਂ ਕਿ ਇਹ ਵਿਚਾਰ ਹੋ ਜਾਵੇ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਹੈ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ ਅਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ। ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ।
ਜੈਤ ਸਰੀ ਰਾਗ ਦੇ ਵਿੱਚ ਮਹੱਲਾ ਚੌਥਾ, ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਪਾਵਨ ਹੁਕਮ ਹੈ। ਘਰ ਪਹਿਲਾ, ਰਾਗ ਅਨੁਸਾਰ ਇਹਨੂੰ ਪਹਿਲੇ ਘਰ 'ਚ ਗਾਉਣਾ ਹੈ। ਚੌ ਪਦੇ, ਇਹ ਚਾਰ ਪਦਾਂ ਦਾ ਸ਼ਬਦ ਹੈ। ਸਤਿਗੁਰੂ ਜੀ ਅੱਗੇ ਹੁਕਮ ਕਰ ਰਹੇ ਨੇ,
ਘਰ ਪਹਿਲਾ ਚੌ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਓਅੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਮਿਲਦਾ ਕਿਸ ਤਰ੍ਹਾਂ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਸਦਕਾ ਉਹ ਪ੍ਰਾਪਤ ਹੁੰਦਾ ਹੈ। ਇੱਕ ਹੁੰਦਾ ਪ੍ਰਸ਼ਾਦ ਅਤੇ ਇੱਕ ਪ੍ਰਸਾਦ। ਪ੍ਰਸ਼ਾਦ ਅਸੀਂ ਗੁਰੂ ਕੀ ਦੇਗ ਨੂੰ ਕਹਿੰਦੇ ਹਾਂ, ਭਾਵੇਂ ਕਿ ਉਹ ਸ਼ਬਦ ਵੀ ਇੱਥੋਂ ਹੀ ਬਣਿਆ ਹੈ, ਪਰ ਪ੍ਰਸਾਦ ਦਾ ਆਖਰੀ ਅਰਥ ਹੈ ਕਿਰਪਾ। ਤੁਸੀਂ ਵੇਖੋ ਜਦ ਪ੍ਰਸ਼ਾਦ ਗੁਰੂ ਕੀ ਦੇਗ ਵਰਤਾਈ ਜਾਂਦੀ ਹੈ ਨਾ, ਅਤੇ ਹਰ ਇੱਕ ਸਿੱਖ ਦੀ ਇਹ ਭਾਵਨਾ ਹੁੰਦੀ ਹੈ ਕਿ ਇੱਕ ਕਿਣਕਾ ਵੀ ਥੱਲੇ ਨਾ ਡਿੱਗ ਜਾਵੇ, ਬੜਾ ਸੰਭਾਲ ਕੇ ਅਸੀਂ ਉਹਨੂੰ ਪ੍ਰਾਪਤ ਕਰਦੇ ਹਾਂ, ਲੈਂਦੇ ਹਾਂ। ਜੇ ਸੇਵਾਦਾਰ ਤੋਂ ਵਰਤਾਉਂਦੇ ਹਾਂ, ਇੱਕ ਕਿਣਕਾ ਵੀ ਥੱਲੇ ਡਿੱਗ ਜਾਵੇ, ਅਸੀਂ ਉਹਨੂੰ ਉਸੇ ਵੇਲੇ ਚੱਕ ਕੇ ਮੂੰਹ 'ਚ ਪਾ ਲੈਂਦੇ ਹਾਂ। ਇਹ ਘਿਰਣਾ ਗਲਾਨੀ ਨਹੀਂ ਆਉਂਦੀ ਵੀ ਇੱਥੇ ਕਈਆਂ ਦੇ ਪੈਰ ਪਏ ਹੋਣਗੇ। ਕਿਉਂ? ਕਿਉਂਕਿ ਬੜੀ ਪਵਿੱਤਰ ਵਸਤੂ ਹੈ, ਉਹਦੀ ਕਿਤੇ ਬੇਅਦਬੀ ਨਾ ਹੋ ਜਾਵੇ, ਉਹਨੂੰ ਅਸੀਂ ਉਸੇ ਵੇਲੇ ਸੰਭਾਲ ਕੇ ਮੁੱਖ 'ਚ ਪਾ ਲੈਂਦੇ ਹਾਂ। ਕਹਿੰਦੇ ਗੁਰੂ ਕੇ ਸਿੱਖਾ, ਪ੍ਰਸ਼ਾਦ ਤੋਂ ਵੀ ਉੱਪਰ ਦੀ ਗੱਲ ਹੈ ਪ੍ਰਸਾਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਇਹ ਜੋ ਗੁਰੂ ਕੇ ਬਚਨ ਮਿਲਦੇ ਨੇ ਕਿਰਪਾ ਰੂਪੀ ਨਾ, ਇਹਨਾਂ ਨੂੰ ਵੀ ਆਪਣੇ ਹਿਰਦੇ ਦੇ 'ਚ ਤੂੰ ਸੰਭਾਲਣਾ ਹੈ। ਜੇ ਤੇਰਾ ਚਿੱਤ ਇੱਧਰ ਉੱਧਰ ਭਟਕਦਾ ਏ ਤੇ ਇਉਂ ਜਾਣ ਕਿ ਬੇਅਦਬੀ ਹੁੰਦੀ ਹੈ, ਇਸ ਕਰਕੇ ਇਸ ਕਿਰਪਾ ਨੂੰ ਤੂੰ ਆਪਣੇ ਹਿਰਦੇ ਦੇ 'ਚ ਸੰਭਾਲਣਾ ਹੈ, ਤੇ ਫਿਰ ਕੀ ਹੋਵੇਗਾ? ਮਾਲਕ ਵਾਹਿਗੁਰੂ ਜੀ ਦੀ ਤੈਨੂੰ ਪ੍ਰਾਪਤੀ ਹੋਵੇਗੀ।
ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਮੇਰੇ ਹਿਰਦੇ ਦੇ ਵਿੱਚ ਮਾਲਕ ਵਾਹਿਗੁਰੂ ਜੀ ਦਾ ਨਾਮ ਰੂਪੀ ਰਤਨ ਵਸ ਗਿਆ। ਕਿਸ ਤਰ੍ਹਾਂ ਵਸਿਆ? ਪੂਰੇ ਗੁਰੂ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਮੇਰੇ ਹਿਰਦੇ ਦੇ ਵਿੱਚ ਮਾਲਕ ਵਾਹਿਗੁਰੂ ਜੀ ਦਾ ਨਾਮ ਵਸ ਗਿਆ। ਜਿਸ ਵੇਲੇ ਨਾ ਮਹਾਂ ਸਤਿਗੁਰੂ ਪੂਰੇ ਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਿੱਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ, ਇਉਂ ਹੀ ਦੀਵਾਨ ਸਜਿਆ ਹੋਇਆ ਸੀ, ਤੇ ਕਹਿ ਦਿੱਤਾ ਜਾ ਕੇ ਭਾਈ ਜੇਠਾ ਜੀ ਨੂੰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਗਏ, ਇਸ਼ਨਾਨ ਕਰਵਾਇਆ, ਨਵੇਂ ਵਸਤਰ ਪਵਾਏ ਤੇ ਲੈ ਕੇ ਜਦ ਦਰਬਾਰ ਵਿੱਚ ਆਏ, ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਚਰਨਾਂ 'ਚ ਭਾਈ ਜੇਠਾ ਜੀ ਨੇ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਇਤਨੀ ਕਿਰਪਾ ਵਿੱਚ ਆਏ ਕਿ ਸਿਰ ਉੱਤੇ ਹੱਥ ਰੱਖ ਦਿੱਤਾ ਤੇ ਹੱਥ ਰੱਖ ਕੇ ਤੇ ਦੋਵਾਂ ਮੋਢਿਆਂ ਤੋਂ ਫੜ ਕੇ ਆਪ ਉੱਠ ਕੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਸਨ ਉੱਥੇ ਭਾਈ ਜੇਠਾ ਜੀ ਨੂੰ ਬਿਠਾ ਦਿੱਤਾ ਤੇ ਸਾਰੀ ਸੰਗਤ ਨੂੰ ਕਹਿ ਦਿੱਤਾ ਕਿ ਅੱਜ ਦਿਨ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਗੱਦੀ ਦੇ ਮਾਲਕ ਭਾਈ ਜੇਠਾ ਜੀ ਨੇ ਇਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰਿਆਂ ਨੇ ਇਹਨਾਂ ਦੇ ਚਰਨਾਂ ਉੱਤੇ ਮੱਥਾ ਟੇਕਣਾ ਹੈ। ਜਿਉਂ ਹੀ ਸਤਿਗੁਰੂ ਜੀ ਨੇ ਕਿਹਾ ਤੇ ਕਿਹਾ ਹੀ ਨਹੀਂ, ਆਪ ਵੀ ਮੱਥਾ ਟੇਕ ਦਿੱਤਾ, ਸਾਰੀ ਸੰਗਤ ਨੇ ਮੱਥਾ ਟੇਕ ਦਿੱਤਾ। ਕਹਿੰਦੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਹੱਥ ਜੁੜ ਗਏ, ਅੱਖਾਂ ਤੋਂ ਪਵਿੱਤਰ ਨੀਰ ਦੀ ਝੜੀ ਵਹਿ ਤੁਰੀ ਤੇ ਕਹਿੰਦੇ ਉਦੋਂ ਬਚਨ ਕਹੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨਹੋ ਆਪੇ। ਮੇਰੇ ਸਤਿਗੁਰੂ, ਮੇਰੀ ਜੋ ਹਾਲਤ ਸੀ ਉਹਨੂੰ ਤੁਸੀਂ ਜਾਣਦੇ ਹੋ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਮੈਂ ਤੇ ਲਾਹੌਰ ਦੀ ਗਲੀਆਂ 'ਚ ਰੁਲਦਾ ਫਿਰਦਾ ਸੀ, ਇੱਕ ਯਤੀਮ ਅਨਾਥ ਬੱਚਾ, ਕੋਈ ਮੈਨੂੰ ਗੱਲ ਵੀ ਨਹੀਂ ਸੀ ਪੁੱਛਦਾ। ਹੁੰਦਾ ਹੈ, ਦੁਨੀਆਂ ਦੀ ਫਿਤਰਤ ਹੈ, ਬਨ ਜਾਤੇ ਹੈ ਸਭ ਆਪਣੇ, ਜਬ ਜਰ ਪਾਸ ਹੋਤਾ ਹੈ ਟੂਟ ਜਾਤਾ ਹੈ ਵੋ ਰਿਸ਼ਤਾ ਗਰੀਬੀ ਮੇ, ਜੋ ਰਿਸ਼ਤਾ ਖਾਸ ਹੋਤਾ ਹੈ ਟੂਟ ਜਾਤਾ ਹੈ ਵੋ ਰਿਸ਼ਤਾ ਗਰੀਬੀ ਮੇ, ਜੋ ਰਿਸ਼ਤਾ ਖਾਸ ਹੋਤਾ ਹੈ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਕਹਿੰਦੇ ਉਹ ਹਾਲਤ ਸੀ ਮੇਰੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰਸਤ ਗੁਰਸੰਗ ਕੀੜੇ ਹਮ ਥਾਪੇ, ਮੇਰੇ ਵਰਗੇ ਕੀੜੇ ਨੂੰ ਥਾਪ ਕੇ ਤੁਸੀਂ ਪਾਤਸ਼ਾਹ ਬਣਾ ਦਿੱਤਾ। ਕਿਸ ਤਰ੍ਹਾਂ ਬਣਾ ਦਿੱਤਾ? ਕਿਉਂਕਿ ਪੂਰੇ ਸਤਿਗੁਰੂ ਨੇ ਸਿਰ ਉੱਤੇ ਹੱਥ ਰੱਖ ਦਿੱਤਾ ਸੀ, ਗੁਰੂ ਅਮਰਦਾਸ ਸਾਹਿਬ ਜੀ ਨੇ ਸੰਭਾਲ ਲਿਆ ਸੀ ਤੇ ਜਦ ਸਿਰ ਉੱਤੇ ਹੱਥ ਰੱਖਿਆ ਸੀ ਕਿਰਪਾ ਰੂਪੀ ਤੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਹਿਰਦੇ ਦੇ ਵਿੱਚ ਮਾਲਕ ਵਾਹਿਗੁਰੂ ਜੀ ਦਾ ਨਾਮ ਵਸ ਗਿਆ। ਚੇਤੇ ਰੱਖਣਾ ਗੁਰੂ ਕੌਣ ਹੈ? ਗੁਰੂ ਕੇਵਲ ਇੱਕ ਆਰੰਭ ਤੋਂ ਗੁਰੂ ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਸ਼ਬਦ ਜੋਤ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਚ ਵਸ ਗਈ ਤੇ ਸ਼ਬਦ ਹਮੇਸ਼ਾ ਹੀ ਕੀਮਤੀ ਹੀਰਾ ਹੈ, ਰਤਨਾ ਵਰਗਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਹਿੰਦੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਜੋ ਇਸ ਵੇਲੇ ਤੁਸੀਂ ਪ੍ਰਾਪਤ ਕਰ ਰਹੇ ਹੋ ਨਾ, ਇਹ ਕੀਮਤੀ ਰਤਨ ਨੇ, ਇਹ ਜੋ ਗੁਰੂ ਦੇ ਬਚਨ ਨੇ, ਇਹ ਜੋ ਸ਼ਬਦ ਹੈ, ਸ਼ਬਦ ਆਪ ਗੁਰੂ ਹੈ ਤੇ ਸ਼ਬਦ ਆਪ ਵਾਹਿਗੁਰੂ ਹੈ। ਦਸਾਂ ਗੁਰੂਆਂ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਪਰ ਉਹਨਾਂ ਨੇ ਕਹਿ ਦਿੱਤਾ ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵਡ ਅਵਰ ਨਾ ਕੋਏ। ਇਹ ਬਾਣੀ ਆਪ ਨਿਰੰਕਾਰ ਹੈ, ਆਪ ਵਾਹਿਗੁਰੂ ਹੈ, ਤੇ ਜੋ ਬਾਣੀ ਦੀ ਵਿਚਾਰ ਸੁਣਨ ਨੂੰ ਮਿਲਦੀ ਹੈ, ਇਹ ਵਿਚਾਰ ਵੀ ਅਮੋਲਕ ਰਤਨ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਗੁਰੂ ਕੇ ਸਿੱਖਾ ਤੂੰ ਹੀਰਾ ਤੱਕੇ ਹੈ। ਕਈ ਵਾਰੀ ਹੀਰੇ ਬਹੁਤ ਬਰੀਕ ਹੁੰਦੇ ਨੇ, ਛੋਟੇ ਹੁੰਦੇ ਨੇ, ਕੋਈ ਤਲੀ ਤੇ ਧਰ ਲਵੇ, ਜੇ ਕਿਸੇ ਨੂੰ ਮਿਲ ਜਾਵੇ, ਪਤਾ ਨਾ ਹੋਵੇ, ਪਛਾਣ ਨਾ ਹੋਵੇ, ਤੇ ਉਹ ਕੱਚ ਦਾ ਟੁਕੜਾ ਸਮਝ ਕੇ ਸੁੱਟ ਸਕਦਾ ਹੈ। ਭਾਈ ਸਾਹਿਬ ਜੀ ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਹੈ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਉਹ ਹੀਰਾ ਬੇਸ਼ਕ ਬਰੀਕ ਦਿਖਾਈ ਦੇ ਰਿਹਾ ਏ, ਪਰ ਜਿਸ ਵੇਲੇ ਉਹ ਜੋਹਰੀ ਕੋਲ ਪਹੁੰਚਦਾ ਏ, ਉਹਦਾ ਮੁੱਲ ਪੈਂਦਾ ਏ। ਤੇ ਐਸੇ ਐਸੇ ਕੀਮਤੀ ਹੀਰੇ ਹੁੰਦੇ ਨੇ ਕਿ ਕਈ ਵਾਰੀ ਦਮੜਿਆਂ ਦੇ ਨਾਲ ਪੈਸਿਆਂ ਨਾਲ ਘਰ ਭਰ ਜਾਂਦਾ ਹੈ। ਕਹਿੰਦੇ ਜੈਸੇ ਬਰ ਬਾਂਦੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਤ ਲਛਮੀ ਅਪਾਰ ਜੀ। ਕਹਿੰਦੇ ਜਿਸ ਤਰ੍ਹਾਂ ਹੁੰਡੀ ਕਰਵਾ ਲਈ ਜਾਂਦੀ ਹੈ, ਪੁਰਾਤਨ ਸਮੇਂ ਦੇ ਵਿੱਚ ਲੋਕ ਦੌਲਤ ਪੈਸਾ ਨਾਲ ਲੈ ਕੇ ਨਹੀਂ ਸਨ ਤੁਰਦੇ, ਕਿਉਂਕਿ ਰਾਹ ਦੇ ਵਿੱਚ ਡਾਕੂਆਂ ਦਾ ਖਤਰਾ ਚੋਰ ਲੁਟੇਰਿਆਂ ਦਾ ਹੁੰਦਾ ਸੀ। ਤੇ ਇੱਥੇ ਸ਼ਾਹੂਕਾਰ ਨੂੰ ਪੈਸੇ ਦਿੱਤੇ, ਉਹਨੇ ਕਾਗਜ਼ ਦੇ ਉੱਤੇ ਲਿਖ ਕੇ ਹੁੰਡੀ ਦੇ ਦਿੱਤੀ, ਅਗਲੇ ਸ਼ਹਿਰ ਜਾ ਕੇ ਉਹ ਤੁੜਵਾਈ ਤੇ ਦਮੜੇ ਮਿਲ ਗਏ, ਪੈਸੇ ਮਿਲ ਗਏ। ਅੱਜ ਦੇ ਟਾਈਮ ਦੇ ਵਿੱਚ ਬੇਸ਼ੱਕ ਕੋਈ ਟਰੈਵਲ ਚੈੱਕ ਬਣਵਾ ਲਵੇ, ਕੋਈ ਡਰਾਫਟ ਬਣਾ ਲਵੇ, 5 ਲੱਖ 10 ਲੱਖ ਰੁਪਈਆ ਉਹਦੇ 'ਚ ਭਰਵਾ ਲਵੇ, ਉਹਨੂੰ ਜੇ ਜੇਬ ਵਿੱਚ ਰੱਖ ਲਓ ਕੋਈ ਭਾਰ ਥੋੜ੍ਹਾ, ਪਰ ਉਹ ਕੇਵਲ ਕਾਗਜ਼ ਦਾ ਟੋਟਾ ਨਹੀਂ ਹੈ। ਜਿਸ ਵੇਲੇ ਉਹਨੂੰ ਆ ਕੇ ਜਾ ਕੇ ਤੁੜਵਾਇਆ ਜਾਂਦਾ ਅੱਗੇ ਜਾ ਕੇ, ਤੇ ਬੰਦਾ ਮੁਹਤਾਜ ਨਹੀਂ ਰਹਿ ਜਾਂਦਾ। ਭਾਈ ਸਾਹਿਬ ਜੀ ਨੇ ਇਹ ਉਦਾਹਰਣ ਦੇ ਕੇ ਫਿਰ ਤੀਜਾ ਉਦਾਹਰਣ ਦੇ ਦਿੱਤਾ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਤੇ ਕਰੇ ਵਿਭਦ ਬਿਰਖ ਬਿਥਾਰ ਜੀ। ਕਹਿੰਦੇ ਗੁਰੂ ਕੇ ਸਿੱਖਾ, ਬੋਹੜ ਦਾ ਦਰਖਤ ਜੋ ਹੈ, ਉਹਦਾ ਬੀਜ ਕਦੀ ਤੱਕਿਆ ਹੈ? ਬੀਜ ਬਹੁਤ ਬਰੀਕ ਹੁੰਦਾ ਹੈ, ਛੋਟਾ ਹੁੰਦਾ ਹੈ, ਜੇ ਕਿਸੇ ਨੇ ਤੱਕਿਆ ਨਾ ਹੋਵੇ, ਵੇਖਿਆ ਨਾ ਹੋਵੇ, ਤੇ ਉਹਨੂੰ ਪਤਾ ਹੀ ਨਹੀਂ ਹੋਵੇਗਾ ਏਡਾ ਵੱਡਾ ਦਰਖਤ ਇਹਦੇ ਵਿੱਚ ਲੁਕਿਆ ਹੋਇਆ ਹੈ। ਜਦੋਂ ਉਹਨੂੰ ਬੀਜ ਦਿੱਤਾ ਜਾਂਦਾ ਹੈ ਤੇ ਇਤਨਾ ਵੱਡਾ ਦਰਖਤ ਉਹਦੇ ਵਿੱਚੋਂ ਜਨਮ ਲੈਂਦਾ ਹੈ। ਤਿੰਨ ਉਦਾਹਰਣ ਦੇ ਕੇ ਭਾਈ ਸਾਹਿਬ ਜੀ ਨੇ ਕਿਹਾ ਤੈਸੇ ਗੁਰ ਬਚਨ ਸੰਚਨ ਸਿੱਖਣ ਮੈਂ, ਜਾਣੀਏ ਮਹੱਤਮ ਗਏ ਹਰਦੁਆਰ ਜੀ। ਕਹਿੰਦੇ ਗੁਰੂ ਕੇ ਸਿੱਖਾ, ਇਹ ਜਿਹੜੇ ਗੁਰੂ ਦੇ ਬਚਨ ਸੁਣ ਰਿਹਾ ਹੈ ਨਾ, ਇਹਨੂੰ ਇਵੇਂ ਨਾ ਜਾਣੀ, ਇਹ ਬਚਨ ਜਿਹੜਾ ਸਿੱਖ ਇਕੱਠੇ ਕਰਦਾ ਆਪਣੇ ਕੋਲ, ਕਹਿੰਦੇ ਇਸ ਲੋਕ ਚ ਤੇ ਇਹ ਸੁੱਖ ਦਿੰਦੇ ਨੇ, ਇਹਨਾਂ ਦਾ ਅਸਲ ਮਹੱਤਮ ਜਦ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਉਦੋਂ ਪਤਾ ਲੱਗਦਾ ਹੈ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ। ਇਹ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਕੀ ਹੈ? ਸਤਿਗੁਰੂ ਦੀ ਕਿਰਪਾ ਇਹੀ ਹੈ ਜੋ ਅੱਜ ਵੀ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਸੀਸ ਉੱਤੇ ਕਿਰਪਾ ਰੂਪੀ ਹੱਥ ਰੱਖ ਕੇ ਤੇ ਸਾਨੂੰ ਸਮਝਾ ਰਹੇ ਨੇ। ਤੇ ਜਦ ਸਮਝਾ ਰਹੇ ਨੇ, ਸਤਿਗੁਰੂ ਕਹਿੰਦੇ ਮੇਰੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਤੇ ਤੁਹਾਡੇ ਕਿਉਂ ਨਹੀਂ ਵਸ ਸਕਦਾ? ਤੁਹਾਡੇ ਕਿਉਂ ਨਹੀਂ ਵਸ ਸਕਦਾ? ਪਰ ਉਹੋ ਜਿਹਾ ਹਿਰਦਾ ਲੈ ਕੇ ਬੈਠੀਏ, ਉਹ ਜੀ ਕਿਰਪਾ ਪ੍ਰਾਪਤ ਕਰੀਏ कदी अरदास करिए कृपा करो दीन के दाते, मेरा गुण अवगुण ना विचार हो कोई, माटी का क्या तो पै स्वामी, मानस की गत ए ही कदी इउं डिग पईए, नानक गरीब तह पया द्वारा हर मेल लेहो वडियाई, फिर कृपा हो जावेगी। यही स्थान भाई हिंदाल जी, नंदलाल साहब नहीं, भाई हिंदाल जी कहिंदे सतगुरु साहब गुरु रामदास साहब सरोवर दी सेवा, दरबार साहब जी दी सेवा करवा रहे ने, ते परिक्रमा विचों जिस वेले वेखण आए कुछ सिख नाल सन, ते तुरदियां सतगुरु जी लंगर हाल च पहुँच गए, लंगर हाल विच संगतां सेवावां कर रहियां सन, ते ज्यों सतगुरु जी नूं वेख्या सारी सत्कार वजों खड़े हो गए। हुण कोई भांडे मांज रहा सी, कोई सब्जी भाजी कट रहा सी, कोई होर सेवावां निभा रहा सी, भाई हिंदाल जी आटा गुन्नण दी सेवा कर रहे सी। हुण आटा गुन्नण दी सेवा कर रहे सी ते हत्थां नाल आटा लग्या सी, ते छेती च सोच ना सके भी जे मत्था टेकण लग्या मैं हथ थले टिकाया ते हथ मिट्टी नाल लिबड़ जाणगे, खराब हो जाणगे, आटा गुन्नणा है, ते छेती नाल कुछ ना सोचिया गया ते दोवें हथ पिछे पिठ दे उपर कर लै ते सिर निवा दिता। जो सिर निवा दिता, सिर तां झुक गया सतगुरु जी दे चरणां च, हुण आपां वी मत्था टेकदी आं ते मत्था टेक के खड़े होण लई कोई सहारा चाहीदा है, एक हथ जां दो हथां दा सहारा लैके खड़े हुंदे आं, ते जिस वेले हथ तां पिछे ने उठिया ना गया, एक दो मिनट इउं टिके रहे, ते गुरु रामदास साहब ने कहा कि भाई हिंदाल हुण उठ के खड़ा भी हो जा, पर अज भाग जा गए सन। अज तक केवल मत्था जिदा आपा आके टेकदे आ ना, इउं ही टेकदे रहे सन, पर अज कुछ समा जद गुरु दे चरणा च मस्तक टिकया ते अवस्था ओ बन गई, नानक गरीब तह पया द्वारा हर मेल लेहो वडियाई। कदी करके वेख्यो, असी तां इउं आंदे आ गुरुद्वारे कि साडी अरदासां मंगा ही ने मुकदियां, सामने खड़े हुंदे आ ते लगातार अरदासां ही चलदियां ने, पर कदी जे किते थोड़ा जा टिक जाओ उदों पता लगदा है भाई हिंदाल जी दा अंदर भी वह झुक गया सी, अखां च अथरू आ गए, ते कह दिता सतगुरु डिगना आया उठना ते आया ही नहीं है, आप ही कृपा करके उठाओगे ते उठ सकांगा। बस गुरु रामदास साहब जी ने वेख लिया कि अज अंदरों झुक गया है, ते दोवां मोढ़ियां तो चक के उठा के अपनी छाती नाल ला के कह दिता कि गुरु के सिखा भाई हिंदाल अज जमीन तो ही नहीं उठिया है, अज जीवन दे विच भी बहुत उच्चा उठ गया है, जेड़ा तेरी ये कथा सुन लेगा ते अंदर वसा लेगा इउं अंदरों झुक के ओ भी ऊंचा उठ जावेगा, आपस को जो जाने नीचा सो गनिए, सब ते ऊंचा ओदे सिर उत्ते ही कृपा रूपी हथ आउंदा है, किसी भी बिल्डिंग मकान दी नहीं, जितनी नीवी हुंदी है उतनी ही बिल्डिंग उच्ची उसारी जा सकती है, सिख दे अंदर जितनी निम्रता होवेगी उतना ही ओदा जीवन उच्चा हुंदा चला जावेगा। ते सतगुरु जी कहंदे गुर हाथ धरियो मेरे माथा,
जनम जनम के किल बिख दुख उतरे, गुर नाम दियो रेन लाथा।
बस गुरु दा हाथ मेरे सीस उत्ते आया, हिरदे च वाहिगुरु जी दा नाम वसिया, जन्मा जन्मांतरां दे किल बिख कलेश पाप उतर गए, गुरु ने मैनू नाम दी दात दित्ती ते मेरा सारा कर्जा उतर गया। हर का नाम जिन मन ना अराधा, चोर की न्याई जमपुर बंधा। कहंदे भेजा कादे लई है तैनू, कवन काज सरजे जग भीतर जन्म कौन फल पाया, तैनू स्वासा रूपी पूंजी दे के भेजिया ते तेरे उत्ते एक करजा सी मालक वाहिगुरु जी दा, तू इत्थे आके चंगे कर्म करने सन, नाम जपना सी ते करजा उतर जाना सी, ये करजा लथ जाना सी, पर तू ते किते होर ही पासे लग गया ते सिर उत्ते करजा है। साहब कहंदे मेरा करजा उतर गया क्योंकि मैं नाम नू जप लिया, मेरे हिरदे च नाम वस गया।
मेरे मन भज राम नाम ਸਭ ਅਰਥਾ।
ਐ ਮੇਰੇ ਮਨ ਤੂੰ ਮਾਲਕ ਵਾਹਿਗੁਰੂ ਜੀ ਦਾ ਨਾਮ ਨਿਤਾ ਪ੍ਰਤੀ ਜਪ, ਹਰ ਵੇਲੇ ਜਪ, ਕਿਉਂਕਿ ਸਾਰੇ ਪਦਾਰਥ ਇਸੇ ਵਿੱਚ ਸ਼ਾਮਲ ਨੇ। ਜਿਹਨੇ ਨਾਮ ਜਪ ਲਿਆ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ, ਸਾਰੀ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ।
ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਨੇ ਵਾਹਿਗੁਰੂ ਜੀ ਦਾ ਨਾਮ ਅੰਦਰ ਪੱਕਾ ਕਰ ਦਿੱਤਾ, ਦ੍ਰਿੜਾਇਆ। ਦ੍ਰਿੜਾਇਆ ਦਾ ਅਰਥ ਹੈ ਪੱਕਾ ਕਰ ਦੇਣਾ, ਨਹੀਂ ਤੇ ਬਿਨ ਨਾਮ ਹੈ ਜੀਵਨ ਬਿਰਥਾ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇਹ ਜੀਵਨ ਬਿਲਕੁਲ ਵਿਅਰਥ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਅਕਾਰਥ ਦਾ ਅਰਥ ਵੀ ਹੈ ਬਿਲਕੁਲ ਵਿਅਰਥ ਚਲੇ ਜਾਣਾ। ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ। ਨਾਮ ਤੋਂ ਬਿਨਾਂ ਜੋ ਕੁਝ ਵੀ ਅਸੀਂ ਕਰਦੇ ਹਾਂ ਸਭ ਕੁਝ ਹੀ ਵਿਅਰਥ ਹੈ।
ਰਹਾਉ ਬਿਨ ਗੁਰ ਮੂੜ, ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕਹਿੰਦੇ ਮਨਮੁਖ ਲੋਕ ਮੂੜ ਮੂਰਖ ਹੋਏ ਹੋਏ ਨੇ। ਮੂਰਖ ਸ਼ਬਦ ਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਬੜੇ ਕਮਾਲ ਕੀਤੇ ਨੇ। ਕਹਿੰਦੇ ਮੂਰਖ ਦੇ ਅਰਥ ਨੇ ਮੂੰਹ ਰੱਖ, ਜੋ ਮੂੰਹ ਰੱਖ ਕੇ ਗੱਲ ਕਰੇ, ਕਦੀ ਸੱਚ ਬੋਲੇ ਹੀ ਨਾ। ਭਲਿਆ ਜੇ ਕੋਈ ਕਿਸੇ ਦਾ ਬੁਰਾ ਕਰ ਰਿਹਾ ਏ, ਤੇਰੇ ਰੋਕਣ ਨਾਲ ਸੱਚ ਕਹਿਣ ਨਾਲ ਕੀ ਪਤਾ ਉਹ ਬੁਰਾ ਕਰਨ ਤੋਂ ਬਚ ਜਾਂਦਾ ਤੇ ਕਿਸੇ ਦਾ ਬੁਰਾ ਹੋਣ ਤੋਂ ਬਚ ਜਾਂਦਾ। ਪਰ ਤੂੰ ਕਹਿੰਦਾ ਮੈਂ ਕਿਸ ਤਰ੍ਹਾਂ ਕਹਿੰਦਾ, ਮੂੰਹ ਮੁਲਾਜਾ ਜੋ ਸੀ ਅਗਲਾ ਨਾਰਾਜ਼ ਹੋ ਜਾਂਦਾ। ਜੇ ਸੱਦਾ ਪੱਤਰ ਆ ਜਾਵੇ ਵਿਆਹ ਸ਼ਾਦੀਆਂ ਦਾ, ਜਨਮ ਦਿਨ ਦਾ, ਬੰਦਾ ਬਿਮਾਰ ਵੀ ਹੋਵੇ ਤਾਂ ਵੀ ਅਗਲੇ ਕੋਲ ਜਾਂਦਾ ਹੈ, ਕਿਉਂ ਜਾ ਰਿਹਾ? ਕਹਿੰਦੇ ਜੀ ਮੂੰਹ ਮੁਲਾਜਾ ਜੋ ਹੈ, ਅੱਗੇ ਮੂੰਹ ਕੀ ਵਿਖਾਵਾਂਗਾ। ਪਰ ਗੁਰੂ ਨਾਲ ਕੋਈ ਮੂੰਹ ਮੁਲਾਜਾ ਨਹੀਂ। ਗੁਰਪੁਰਬ ਹੋਵੇ ਤੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹੋਣ, ਇਸ਼ਤਿਹਾਰਾਂ ਰਾਹੀਂ ਘਰ ਘਰ ਸੱਦੇ ਦਿੱਤੇ ਜਾ ਰਹੇ ਹੋਣ, ਪਰ ਗੁਰੂ ਕੇ ਸਿੱਖ ਨੂੰ ਪਰਵਾਹ ਹੀ ਨਹੀਂ ਹੈ। ਗੁਰੂ ਦਾ ਮੂੰਹ ਮੁਲਾਜਾ ਨਹੀਂ ਤੇ ਕਹਿੰਦੇ ਮੂਰਖ ਹੈ। ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜ ਰੇ। ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿਰੇ ਅਜਾਨ। ਕਾਲ ਤੋਂ ਪਹੁੰਚੂ ਆਨ, ਕਹਾਂ ਜਹੇ ਭਾਜ ਰੇ।
ਇਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਕਹਿੰਦੇ ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਇਹੋ ਜੇ ਮਨਮੁਖ ਮਨੁੱਖ ਗੁਰੂ ਸਾਧੂ ਦੇ ਚਰਨਾਂ ਨਾਲ ਕਦੀ ਜੁੜਦੇ ਨਹੀਂ, ਕੋਈ ਸੇਵਾ ਸਿਮਰਨ ਕਰਦੇ ਨਹੀਂ, ਤੇ ਕਹਿੰਦੇ ਉਹਨਾਂ ਦਾ ਜਨਮ ਜਿਹੜਾ ਏ ਅਕਾਰਥ ਚਲਾ ਜਾਂਦਾ ਏ, ਬੇਕਾਰ ਚਲਾ ਜਾਂਦਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਜਿਨ੍ਹਾਂ ਨੇ ਗੁਰੂ ਸਾਧੂ ਦੇ ਚਰਨਾਂ ਨਾਲ ਜੁੜ ਕੇ ਸੇਵਾ ਕੀਤੀ ਹੈ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਯਾਦ ਰੱਖਣਾ, ਸਫਲਤਾ ਵੱਡਾ ਸੁੱਖ ਹੈ, ਅਸਫਲਤਾ ਵੱਡਾ ਦੁੱਖ ਹੈ। ਜੇ ਬੰਦਾ ਕੋਈ ਵੀ ਕੰਮ ਕਰੇ ਅਸਫਲ ਹੋ ਜਾਵੇ ਤੇ ਇੱਥੇ ਤੱਕ ਵੇਖ ਦਿਓ, ਕਈ ਵਾਰੀ ਬੰਦਾ ਆਤਮ ਹੱਤਿਆ ਕਰਨ ਤੱਕ ਜਾਂਦਾ ਹੈ। ਇੱਕ ਸਾਲ ਪੜ੍ਹਾਈ ਦਾ ਕਿਸੇ ਬੱਚੇ ਦਾ ਖਰਾਬ ਹੋ ਜਾਵੇ ਨਾ ਤੇ ਅੱਜ ਤੇ ਪ੍ਰਿੰਸੀਪਲ ਟੀਚਰ ਤੱਕ ਕਹਿੰਦੇ ਨੇ ਕਿ ਇਹਦੇ ਉੱਤੇ ਨਜ਼ਰ ਰੱਖਿਓ, ਕਿਤੇ ਕੁਝ ਕਰ ਨਾ ਗੁਜ਼ਰੇ। ਮਾਂ ਬਾਪ ਉਹਦੇ ਉੱਤੇ ਨਜ਼ਰ ਰੱਖਦੇ ਨੇ ਕਿਉਂਕਿ ਬੜੀ ਸੱਟ ਵੱਜਦੀ ਹੈ, ਚੋਟ ਪਹੁੰਚਦੀ ਹੈ, ਪੂਰਾ ਸਾਲ ਵਿਅਰਥ ਚਲਾ ਗਿਆ। ਅਸਫਲਤਾ ਵੱਡਾ ਦੁੱਖ ਹੈ। ਜੇ ਕੋਈ ਬਿਜ਼ਨਸ ਕਰਦਾ ਹੈ ਉਹਦੇ ਵਿੱਚ ਅਸਫਲ ਹੋ ਜਾਂਦਾ ਹੈ, ਲੋਕ ਵੇਖੇਗਾ ਪੂਰਾ ਦਾ ਪੂਰਾ ਪਰਿਵਾਰ ਆਤਮ ਹੱਤਿਆ ਕਰ ਲੈਂਦਾ ਹੈ। ਅਸਫਲਤਾ ਇੰਨਾ ਵੱਡਾ ਦੁੱਖ ਹੈ ਤੇ ਸਫਲਤਾ ਵੱਡਾ ਸੁੱਖ ਹੈ। ਪਰ ਭਲਿਆ ਇੱਕ ਸਾਲ ਕਿਸੇ ਬੱਚੇ ਦਾ ਅਸਫਲ ਹੋ ਗਿਆ, ਦੁਬਾਰਾ ਪੜ੍ਹ ਸਕਦਾ ਅਗਲੇ ਸਾਲ ਉਹ, ਪਰ ਇੱਥੇ ਤੇ ਪੂਰਾ ਜੀਵਨ ਹੀ ਅਸਫਲ ਚਲਾ ਜਾਂਦਾ ਹੈ, ਵਿਅਰਥ ਚਲਾ ਜਾਂਦਾ, ਤੈਨੂੰ ਪਰਵਾਹ ਹੀ ਨਹੀਂ ਹੈ। ਪੰਜਾਹ ਸਾਲ, 60 ਸਾਲ 70 ਸਾਲ ਉਮਰ ਦੇ ਇਉਂ ਗੁਜ਼ਾਰ ਦਿੱਤੇ ਪਰ ਕੋਈ ਦੁੱਖ ਨਹੀਂ, ਕਿਉਂਕਿ ਸਮਝ ਹੀ ਨਹੀਂ ਹੈ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਫਸੇ ਹੋਏ ਨੇ ਮੋਹ ਦੇ ਬੰਧਨਾਂ ਦੇ ਵਿੱਚ। ਤੇ ਸਾਹਿਬ ਕਹਿੰਦੇ ਜਿਹੜੇ ਗੁਰੂ ਦੀ ਸੇਵਾ ਨਾਲ ਜੁੜਦੇ ਨੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ।
ਮੋਹ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਸਾਹਿਬ ਅਰਦਾਸ ਕਰਦੇ ਨੇ ਕਹਿੰਦੇ ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲਓ, ਐ ਮਾਲਕ ਵਾਹਿਗੁਰੂ ਜਗਨਨਾਥਾ, ਐ ਜਗਤ ਦੇ ਨਾਥ, ਐ ਮਾਲਕ ਵਾਹਿਗੁਰੂ ਕਿਰਪਾ ਕਰੋ, ਦਇਆ ਕਰੋ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲਓ। ਦਾਸ ਬਣਨਾ ਬਹੁਤ ਔਖਾ ਹੈ, ਅੱਤ ਦੀ ਨਿਮਰਤਾ ਚਾਹੀਦੀ ਹੈ, ਭਗਤ ਬਣਨਾ ਬੜਾ ਔਖਾ ਹੈ। ਭਗਤ, ਜਨ, ਸੇਵਕ, ਦਾਸ, ਸੰਤ, ਇਹ ਸ਼ਬਦ ਨੇੜੇ ਨੇੜੇ ਨੇ, ਇਹ ਜੁੜੇ ਹੋਏ ਨੇ। ਭਗਤ ਬਣਨਾ ਬੜਾ ਔਖਾ ਹੈ। ਭੱਬਾ, ਗੱਗਾ ਤੇ ਤੱਤਾ, ਤਿੰਨ ਅੱਖਰ, ਜਿਹਦੇ ਕੋਲ ਭੱਬੇ ਤੋਂ ਭਜਨ ਹੈ, ਜਿਹਦੇ ਕੋਲ ਗੱਗੇ ਤੋਂ ਗਿਆਨ ਹੈ, ਜਿਹਦੇ ਕੋਲ ਤੱਤੇ ਤੋਂ ਤਿਆਗ ਕਰਨ ਦੀ ਵੀ ਜ਼ਰੂਰਤ ਹੈ, ਅਸਲ ਭਗਤ ਉਹ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਭਗਤ ਸਦਾ, ਕੋਈ ਐਸਾ ਭਗਤ ਸਦਾ ਹੈ। ਕਹਿੰਦੇ ਇਹੋ ਜਿਹਾ ਕੋਈ ਭਗਤ ਹੋਵੇ, ਅੱਜ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੀ ਬਰਸੀ ਵੀ ਹੈ। ਮੈਨੂੰ ਇੱਕ ਮਿੰਟ ਦੀ ਘਟਨਾ ਚੇਤੇ ਆ ਗਈ ਜੋ ਆਪ ਉਹਨਾਂ ਦੀ ਜੀਵਨੀ 'ਚ ਲਿਖੀ ਹੋਈ ਹੈ। ਇਹ ਬ੍ਰਾਹਮਣ ਸਨ ਤੇ ਅੱਤ ਦੇ ਗਰੀਬ ਸਨ, ਤੇ ਕਹਿੰਦੇ ਮੈਂ ਇੱਕ ਦਿਨ ਤੁਰਿਆ ਚਲਾ ਜਾ ਰਿਹਾ ਸੀ, ਭੁੱਖ ਨੇ ਅੱਤ ਦਾ ਸਤਾਇਆ ਸੀ, ਤੇ ਸਾਹਮਣੇ ਮੈਨੂੰ ਇੱਕ ਮੰਦਰ ਨਜ਼ਰ ਆਇਆ। ਮੰਦਰ ਨੂੰ ਵੇਖ ਕੇ ਸੋਚਿਆ ਇਹ ਰੱਬ ਦਾ ਦਰ ਹੈ, ਭਗਵਾਨ ਦਾ ਘਰ ਹੈ, ਮੈਨੂੰ ਇੱਥੋਂ ਕੁਝ ਖਾਣ ਨੂੰ ਮਿਲ ਜਾਵੇਗਾ। ਕਹਿੰਦੇ ਜਦ ਮੈਂ ਅੰਦਰ ਗਿਆ ਤੇ ਅੰਦਰ ਪੁਜਾਰੀ ਆਪਣੇ ਬੱਚਿਆਂ ਨਾਲ ਬੈਠ ਕੇ ਲੰਗਰ ਛਕ ਰਿਹਾ ਸੀ, ਕਈ ਪਦਾਰਥ ਰੱਖੇ ਸਨ। ਕਹਿੰਦੇ ਮੈਂ ਜਾ ਕੇ ਪੁਕਾਰ ਕੀਤੀ ਕਿ ਪੁਜਾਰੀ ਜੀ ਮੈਨੂੰ ਵੀ ਕੁਝ ਭੋਜਨ ਦੇ ਦਿਓ, ਲੰਗਰ ਦੇ ਦਿਓ। ਕਹਿੰਦੇ ਉਹ ਇਤਨਾ ਕ੍ਰੋਧ 'ਚ ਆਇਆ ਕਿ ਗੁੱਸੇ ਨਾਲ ਸੋਟਾ ਡੰਡਾ ਲੈ ਕੇ ਮੈਨੂੰ ਮਾਰਨ ਦੌੜਿਆ ਤੇ ਧੱਕੇ ਮਾਰ ਕੇ ਕਹਿੰਦਾ ਏ ਤੂੰ ਮੇਰੇ ਬੱਚਿਆਂ ਦੀ ਰੋਟੀ ਉੱਤੇ ਬੁਰੀ ਨਜ਼ਰ ਪਾ ਰਿਹਾ। ਕਹਿੰਦੇ ਮੈਨੂੰ ਧੱਕੇ ਮਾਰ ਦਿੱਤੇ, ਅੱਖਾਂ ਵਿੱਚ ਅਥਰੂ ਆ ਗਏ, ਭੁੱਖ ਨਾਲ ਤੁਰਿਆ ਨਹੀਂ ਸੀ ਜਾ ਰਿਹਾ, ਥੋੜ੍ਹੀ ਦੂਰ ਗਿਆ ਤੇ ਸਾਹਮਣੇ ਸਾਹਿਬਜ਼ਾਦਿਆਂ ਦਾ ਉਹ ਸ਼ਹੀਦੀ ਅਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਨਜ਼ਰ ਆਇਆ। ਇਹ ਗੁਰੂ ਨਾਨਕ ਦਾ ਦਰ ਹੈ, ਗੁਰਦੁਆਰੇ ਤੋਂ ਲੰਗਰ ਜ਼ਰੂਰ ਮਿਲਦਾ ਹੈ, ਪਰ ਮਨ ਡਰਦਾ ਸੀ ਕਿਤੇ ਇੱਥੋਂ ਵੀ ਨਾ ਪਾਟੇ ਕੱਪੜੇ ਗਰੀਬੀ ਵੇਖ ਕੇ ਧੱਕਾ ਮਾਰ ਦੇਵੇ। ਜਦ ਅੰਦਰ ਪਹੁੰਚਿਆ ਸੇਵਾਦਾਰ ਤੋਂ ਪੁੱਛਿਆ, ਸੇਵਾਦਾਰ ਨੇ ਬੜੇ ਸਤਿਕਾਰ ਨਾਲ ਲੰਗਰ ਹਾਲ ਵੱਲ ਭੇਜਿਆ। ਅੰਦਰ ਪੰਗਤਾਂ ਲੱਗ ਰਹੀਆਂ ਸਨ, ਜਿਤਨੇ ਸਤਿਕਾਰ ਨਾਲ ਹੋਰਾਂ ਨੂੰ ਬਿਠਾਇਆ ਜਾ ਰਿਹਾ ਸੀ ਮੈਨੂੰ ਵੀ ਬਿਠਾਇਆ ਗਿਆ। ਪਰ ਕਹਿੰਦੇ ਜਦ ਮੈਂ ਬੈਠਿਆ ਤੇ ਇੱਕ ਵਾਰੀ ਕੰਬ ਗਿਆ, ਮੇਰੇ ਸੱਜੇ ਪਾਸੇ ਬਿਲਕੁਲ ਨਾਲ ਗੋਡੇ ਨਾਲ ਗੋਡਾ ਰਲਾ ਕੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਰਿਆਸਤ ਦਾ ਮਹਾਰਾਜਾ ਬੈਠਾ ਏ, ਤੇ ਇਸ ਪਾਸੇ ਇੱਕ ਹੋਰ ਤਨਾਹਟ ਬੰਦਾ ਬੈਠਾ ਏ। ਪਰ ਗੁਰੂ ਨਾਨਕ ਦੇ ਦਰਬਾਰ ਦੀ ਮਰਿਆਦਾ ਕਿ ਮਹਾਰਾਜਾ ਦੀ ਜ਼ਰੂਰਤ ਨਹੀਂ ਕਿ ਉਹ ਕਹਿ ਦੇਵੇ ਕਿ ਤੂੰ ਮੇਰੇ ਤੋਂ ਦੂਰ ਹਟ ਕੇ ਬੈਠ। ਜਿਤਨੇ ਸਤਿਕਾਰ ਨਾਲ ਲੰਗਰ ਮਹਾਰਾਜਾ ਨੂੰ ਛਕਾਇਆ ਗਿਆ, ਉਤਨੇ ਸਤਿਕਾਰ ਨਾਲ ਲੰਗਰ ਮੈਨੂੰ ਛਕਾਇਆ ਗਿਆ। ਕਹਿੰਦੇ ਬਸ ਮੈਂ ਉਸ ਦਿਨ ਤੋਂ ਗੁਰੂ ਨਾਨਕ ਦੇ ਦਰਬਾਰ ਤੋਂ ਵਿਕ ਗਿਆ ਤੇ ਗੁਰੂ ਨਾਨਕ ਦੇ ਦਰਬਾਰ ਤੋਂ ਵਿਕ ਗਿਆ ਤੇ ਗੁਰੂ ਦਾ ਹੀ ਸਿੱਖ ਹੋ ਗਿਆ। ਸਾਧ ਸੰਗਤ ਜੀ ਫਿਰ ਵੇਖੋ ਕਿਤਨੇ ਮਹਾਨ ਉਹ ਭਗਤ ਬਣੇ ਨੇ। ਉਹ ਸੰਗਤ ਤੇ ਪੰਗਤ ਦੀ ਮਰਿਆਦਾ ਵੇਖ ਕੇ ਤੇ ਗੁਰੂ ਕਾ ਸਿੱਖ ਬਣ ਜਾਂਦੇ ਨੇ। ਅਸੀਂ ਰੋਜ਼ ਪੰਗਤਾਂ 'ਚ ਬੈਠੇ ਕੇ ਲੰਗਰ ਛਕਦੇ ਹਾਂ, ਸੰਗਤ ਤੇ ਪੰਗਤ ਨੂੰ ਵੇਖਦੇ ਹਾਂ, ਸਾਡੇ ਮਨ ਵਿੱਚੋਂ ਅਹੰਕਾਰ ਕਿਉਂ ਨਹੀਂ ਨਿਕਲਦਾ, ਸਾਡੇ ਮਨ ਵਿੱਚੋਂ ਅਭਿਮਾਨ ਕਿਉਂ ਨਹੀਂ ਨਿਕਲਦਾ, ਕਿਉਂ ਅਸੀਂ ਕਹਿ ਦਿੰਦੇ ਹਾਂ ਤੁਹਾਨੂੰ ਜ਼ਿਆਦਾ ਪਤਾ ਹੈ ਜੀ, 35 ਸਾਲ ਤੋਂ 70 ਸਾਲ ਤੋਂ ਮੈਂ ਦਰਬਾਰ ਸਾਹਿਬ ਆ ਰਿਹਾ, ਮੈਨੂੰ ਜ਼ਿਆਦਾ ਪਤਾ ਜਾਂ ਤੁਹਾਨੂੰ ਪਤਾ ਹੈ, ਮੈਂ ਬੰਗਲਾ ਸਾਹਿਬ 70 ਸਾਲ ਤੋਂ ਆ ਰਿਹਾ, ਮੈਂ ਸੀਸਗੰਜ ਸਾਹਿਬ ਆ ਰਿਹਾ, ਮੈਨੂੰ ਜ਼ਿਆਦਾ ਪਤਾ ਜਾਂ ਤੁਹਾਨੂੰ ਪਤਾ ਹੈ। ਕਈ ਵਾਰੀ ਤੇ ਬੰਦਾ ਕਹਿ ਦਿੰਦਾ ਏ ਬੰਗਲਾ ਸਾਹਿਬ ਹੁੰਦਾ ਕੀ ਸੀ ਜੀ, ਇੱਕ ਛੋਟਾ ਜਿਹਾ ਕਮਰਾ ਹੀ ਤਾਂ ਹੁੰਦਾ ਸੀ ਜਦ ਤੋਂ ਮੈਂ ਆਇਆ। ਲੱਗਦਾ ਜਿੱਦਾਂ ਸਿੱਖ ਕਹਿੰਦਾ ਹੈ ਕਿ ਮੈਂ ਬਣਾਇਆ, ਨਹੀਂ ਭਲਿਆ ਤੂੰ ਤੇ ਆਪਣਾ ਆਪ ਵੀ ਨਹੀਂ ਬਣਾ ਸਕਿਆ, ਇੰਨੇ ਸਾਲ ਹੋ ਗਏ ਤੇਰੇ ਅੰਦਰ ਨਿਮਰਤਾ ਪੈਦਾ ਨਾ ਹੋਈ। ਸਾਹਿਬ ਕਹਿੰਦੇ ਮੇਰੇ ਅੰਦਰ ਅੱਤ ਦੀ ਨਿਮਰਤਾ ਪੈਦਾ ਕਰ ਦਿਓ ਮਾਲਕ ਵਾਹਿਗੁਰੂ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਦਿਓ। ਮੋਕੋ ਕੀ ਜੈ ਦਾਸ, ਦਾਸ ਦਾਸਨ ਕਹੋ ਹਰ ਦਇਆ ਧਾਰ ਜਗਨਨਾਥਾ, ਇਤਨੀ ਨਿਮਰਤਾ ਆ ਜਾਵੇ। ਅੱਜ ਭਗਤ ਪੂਰਨ ਸਿੰਘ ਕਹਿੰਦਿਆਂ ਵੀ ਜ਼ੁਬਾਨ ਮਿੱਠੀ ਹੋ ਜਾਂਦੀ ਹੈ, ਇਉਂ ਨਿਮਰਤਾ ਆ ਜਾਵੇ ਤੇ ਫਿਰ ਜੀਵਨ ਜਿਹੜਾ ਹੈ ਉਹ ਬਦਲ ਜਾਂਦਾ ਹੈ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਐ ਮੇਰੇ ਮਾਲਕ ਵਾਹਿਗੁਰੂ, ਅਸੀਂ ਤੇ ਮਾਇਆ ਰੂਪੀ ਬਿਖ ਜ਼ਹਿਰ ਦੇ ਕਰਕੇ ਅੰਨੇ ਹੋਏ ਪਏ ਆ, ਅਗਿਆਨੀ ਹੋਏ ਪਏ ਆ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਕਿਸ ਤਰ੍ਹਾਂ ਤੁਰ ਸਕਦੇ ਆ ਤੇਰੇ ਦੱਸੇ ਉੱਤੇ ਹੋਏ ਰਸਤੇ ਉੱਤੇ। ਪੰਥ ਸ਼ਬਦ ਬਣਿਆ ਪਥ ਤੋਂ, ਪਥ ਦਾ ਅਰਥ ਹੁੰਦਾ ਰਾਹ, ਤੇ ਇਉਂ ਹੀ ਪੰਥਾ ਪੰਥੀ ਉਸ ਰਾਹ ਦੇ ਉੱਤੇ ਤੁਰਨ ਵਾਲਾ। ਕਹਿੰਦੇ ਇੱਕ ਰਾਹੀ ਤੁਰਿਆ ਚਲਾ ਜਾ ਰਿਹਾ ਸੀ ਤੇ ਉਹਨੂੰ ਵੇਖਿਆ ਬਜ਼ੁਰਗ ਬਾਬਾ ਬੈਠਾ, ਪੈਦਲ ਹੀ ਤੁਰਨਾ ਹੁੰਦਾ ਸੀ ਉਦੋਂ, ਤੇ ਉਹਨੇ ਨੇੜੇ ਹੋ ਕੇ ਪੁੱਛ ਲਿਆ ਕਿ ਬਾਬਾ ਜੀ ਮੈਂ ਫਲਾਣੇ ਸ਼ਹਿਰ ਜਾਣਾ ਹੈ, ਕਿੰਨਾ ਕੁ ਸਮਾਂ ਮੈਨੂੰ ਲੱਗੇਗਾ। ਬਜ਼ੁਰਗ ਬੋਲਿਆ ਨਾ, ਇਹਨੇ ਦੁਬਾਰਾ ਫਿਰ ਪੁੱਛਿਆ, ਉਹ ਨਾ ਬੋਲਿਆ। ਤੀਜੀ ਵਾਰੀ ਹੋਰ ਉੱਚਾ ਬੋਲ ਕੇ ਪੁੱਛਿਆ, ਉਹਨੇ ਫਿਰ ਨਾ ਸੁਣਿਆ, ਨਾ ਬੋਲਿਆ। ਇਹਨੇ ਸੋਚਿਆ ਕਿ ਜਾਂ ਤੇ ਕੰਨਾਂ ਤੋਂ ਬੋਲਾ ਜਾਂ ਫਿਰ ਜਵਾਬ ਹੀ ਨਹੀਂ ਦੇਣਾ ਚਾਹੁੰਦਾ, ਇਹ ਸੋਚ ਕੇ ਤੁਰ ਪਿਆ। ਜਦ ਥੋੜ੍ਹੀ ਦੂਰ ਤੁਰਿਆ ਹੈ ਤੇ ਪਿੱਛੋਂ ਆਵਾਜ਼ ਮਾਰ ਕੇ ਉਹਨੇ ਕਿਹਾ, ਸੱਜਣਾ ਤੈਨੂੰ ਦੋ ਪਹਿਰ ਲੱਗਣਗੇ ਉੱਥੇ ਤੱਕ, ਭਾਵ ਕਿ 6 ਘੰਟੇ ਲੱਗਣਗੇ। ਹੈਰਾਨ ਹੋ ਗਿਆ, ਵਾਪਸ ਮੁੜ ਕੇ ਆਇਆ, ਕਹਿੰਦਾ ਜੀ 3 ਵਾਰੀ ਤੁਹਾਡੇ ਕੋਲ ਖੜੇ ਹੋ ਕੇ ਪੁੱਛਿਆ, ਤੁਸੀਂ ਜਵਾਬ ਨਾ ਦਿੱਤਾ, ਹੁਣ ਜਦ ਤੁਰ ਗਿਆ ਤੇ ਪਿੱਛੋਂ ਆਵਾਜ਼ ਮਾਰ ਕੇ ਕਹਿ ਰਹੇ ਹੋ, ਕਾਰਨ ਕੀ ਹੈ? ਉਹਨੇ ਗੱਲ ਬੜੀ ਕਮਾਲ ਦੀ ਕਹੀ। ਬਜ਼ੁਰਗ ਨੇ ਕਿਹਾ, ਸੱਜਣਾ ਜਦ ਤੱਕ ਮੈਂ ਵੇਖਿਆ ਹੀ ਨਹੀਂ ਤੇਰੀ ਤੋਰ ਕੀ ਹੈ, ਅੰਦਾਜ਼ਾ ਕਿਸ ਤਰ੍ਹਾਂ ਲਾਵਾਂਗਾ? ਜੇ ਤੂੰ ਹੋਰ ਹੌਲੀ ਤੁਰੇ ਤੇ ਤੈਨੂੰ 4 ਪਹਿਰ ਵੀ ਲੱਗ ਸਕਦੇ ਨੇ, ਜੇ ਤੇਜ਼ ਤੁਰੇ ਤੇ 1.5 ਪਹਿਰ ਵਿੱਚ ਵੀ ਪਹੁੰਚ ਸਕਦਾ। ਬਸ ਸਾਡੇ ਜੀਵਨ ਦੀ ਹਾਲਤ ਇਹ ਹੀ ਹੈ, ਅਸੀਂ ਗੁਰੂ ਵੱਲ ਤੁਰ ਕਿੰਨਾ ਕੁ ਰਹੇ ਹਾਂ, ਕਿੰਨਾ ਕੁ ਪਿੱਛੇ ਤੁਰਦੇ ਹਾਂ, ਇਹ ਵੇਖਣਾ ਹੈ 24 ਘੰਟਿਆਂ ਵਿੱਚੋਂ ਕਿ ਸਾਡੇ ਕੋਲ 1 ਘੰਟਾ ਵੀ ਹੁੰਦਾ ਗੁਰੂ ਵੱਲ ਤੁਰਨ ਦਾ, ਤੇ ਜੇ ਹੈ ਤੇ ਫਿਰ ਅਸੀਂ ਠੀਕ ਤੁਰ ਰਹੇ ਹਾਂ, ਇਸ ਤੋਂ ਹੋਰ ਵੱਧ ਤੁਰਨਾ ਚਾਹੀਦਾ ਹੈ। ਸਾਹਿਬ ਕਹਿੰਦੇ ਪਰ ਅਗਿਆਨੀ ਹੋਏ ਪਏ ਹਾਂ, ਕਿਉਂ ਚੱਲ ਹੈ ਮਾਰਗ ਪੰਥਾ, ਹਾਂ ਕਿਸ ਤਰ੍ਹਾਂ ਇਹ ਹੋ ਸਕਦਾ ਹੈ? ਸਾਹਿਬ ਜਵਾਬ ਦਿੰਦੇ ਨੇ,
ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ।
ਸਾਹਿਬ ਕਹਿੰਦੇ ਬਸ ਇੱਕੋ ਹੀ ਤਰੀਕਾ ਹੈ ਕਿ ਸਾਨੂੰ ਅੰਨਿਆਂ ਨੂੰ ਤੂੰ ਆਪਣਾ ਪੱਲਾ ਫੜਾ ਦੇ। ਅੰਧਾ ਬੰਦਾ ਹੁੰਦਾ ਹੈ ਨਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਬਸ ਮਸਕੀਨ, ਤੇਰਾ ਨਾਮ ਹੈ ਆਧਾਰਾ। ਜਿਉਂ ਇਉਂ ਗਰੀਬ ਬਣ ਜਾਈਏ ਫਿਰ ਗੱਲ ਬਣ ਜਾਵੇਗੀ, ਫਿਰ ਸਤਿਗੁਰੂ ਉਹ ਪੱਲਾ ਫੜਾ ਦੇਣਗੇ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ। ਫਿਰ ਅਸੀਂ ਪਰਮਾਤਮਾ ਵਾਹਿਗੁਰੂ ਨੂੰ ਮਿਲ ਸਕਦੇ ਹਾਂ, ਸਤਿਗੁਰੂ ਤੇਰਾ ਪੱਲਾ ਫੜ ਕੇ। ਇਹ ਸੀ ਅੱਜ ਦਾ ਹੁਕਮ, ਜੋ ਲੜੀਵਾਰ ਵਿਚਾਰ ਸਤਿਗੁਰੂ ਜੀ ਸਾਨੂੰ ਰੋਜ਼ ਹੀ ਇੱਕ ਸ਼ਬਦ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਨੇ। ਉਹ ਸ਼ਬਦ ਦੀ ਵਿਚਾਰ ਨਾਲ ਆਪਾਂ ਨੇ ਕੁਝ ਮਿੰਟਾਂ ਲਈ ਜੁੜਨਾ ਹੈ। ਕਰੋ ਕਿਰਪਾ, ਇਕਾਗਰਤਾ ਤੁਹਾਡੀ ਬਹੁਤ ਮਿਲ ਰਹੀ ਹੈ। ਇੱਕ ਵਾਰੀ ਫਿਰ ਗੱਜ ਕੇ ਆਖੋ, ਸਤਨਾਮ ਸ੍ਰੀ।
ਟੋਡੀ ਮਹੱਲਾ ਪੰਜਵਾ, ਕਿਰਪਾ ਨਿਧ ਬਸੋ ਹਿਰਦੈ ਹਰ ਨੀਤ।
ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਨੇ। ਸਾਹਿਬ ਕਹਿੰਦੇ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਕਿਰਪਾ ਨਿਧ, ਨਿਧ ਦਾ ਅਰਥ ਹੈ ਖਜ਼ਾਨਾ। ਇਹ ਕਿਰਪਾ ਦੇ ਖਜ਼ਾਨੇ ਮਾਲਕ ਵਾਹਿਗੁਰੂ, ਤੂੰ ਕਿਰਪਾ ਕਰ ਮੇਰੇ ਹਿਰਦੇ ਦੇ ਵਿੱਚ ਵਸ ਜਾ। ਤੂੰ ਹਿਰਦੇ ਦੇ ਵਿੱਚ ਜੇ ਵਸ ਜਾਵੇਂਗਾ, ਯਾਦ ਰੱਖਣਾ ਹਿਰਦੇ ਦੇ ਵਿੱਚ ਜੇ ਨਿਰੰਕਾਰ ਹੈ ਤੇ ਫਿਰ ਅਸੀਂ ਮਿੱਠਾ ਬੋਲਾਂਗੇ, ਉਹ ਨਿਰੰਕਾਰ ਵਾਲੇ ਗੁਣ ਆਉਣਗੇ। ਜੇ ਅੰਦਰ ਅਹੰਕਾਰ ਹੈ ਤੇ ਫਿਰ ਅਹੰਕਾਰ ਹੀ ਹੋਵੇਗਾ। ਜੇ ਅੰਦਰ ਦੁਰਗੰਧ ਹੈ, ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵਤ ਤਾਂ ਕਹਿ ਦੁਰਗੰਧ। ਬੰਦਾ ਕਹੇਗਾ ਮੈਂ ਤੇ ਕਈ ਪ੍ਰਕਾਰ ਦੇ ਮਾਊਥ ਫਰੈਸ਼ਨਰ ਵਰਤਦਾ, ਮੈਂ ਬ੍ਰਸ਼ ਕਰਦਾ, ਮੈਂ ਮੂੰਹ ਚ ਕਈ ਪ੍ਰਕਾਰ ਦੀ ਸੁਗੰਧੀਆਂ ਪਾਉਂਦਾ, ਮੇਰੇ ਮੂੰਹ ਚ ਕਿੱਥੇ ਬਦਬੂ ਹੈ। ਸਾਹਿਬ ਕਹਿੰਦੇ ਕੂੜ ਬੋਲਣਾ, ਕੌੜੇ ਬੋਲ ਬੋਲਣੇ, ਇਹ ਵੀ ਇੱਕ ਬਦਬੂ ਹੀ ਹੈ। ਯਾਦ ਰੱਖਣਾ ਜੇ ਅੰਦਰ ਸੁਗੰਧ ਹੈ ਤੇ ਫਿਰ ਸੁਗੰਧ ਹੀ ਨਿਕਲੇਗੀ। ਪੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੜਸਠ ਤੀਰਥ ਕਾ ਮੁਖ ਟਿਕਾ, ਤਿਤ ਘੱਟ ਮਤ ਵਿਗਾਸ। ਜਿਨ੍ਹਾਂ ਦੇ ਅੰਦਰ ਨਿਰੰਕਾਰ ਵਸਿਆ ਏ, ਜਿਨ੍ਹਾਂ ਦੇ ਅੰਦਰ ਬਾਣੀ ਹੈ, ਉਹਨਾਂ ਦੇ ਅੰਦਰੋਂ ਸੁਗੰਧ ਆਉਂਦੀ ਹੈ। ਚੰਗੇ ਬੋਲ, ਮਿੱਠੇ ਬੋਲ ਮਿਲਦੇ ਨੇ, ਪਰ ਜਿੱਥੇ ਅਹੰਕਾਰ ਹੈ ਉੱਥੇ ਕੇਵਲ ਬਦਬੋ ਹੀ ਬਦਬੋ ਹੈ।
ਤੈਸੀ ਬੁੱਧ ਕਰੋ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ।
ਆਹ ਕੈਸੀ ਪੁਕਾਰ ਹੈ, ਤੈਸੀ ਬੁੱਧ ਕਰੋ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਕਹਿੰਦੇ ਐਸੀ ਬੁੱਧ ਬਖਸ਼ਿਸ਼ ਕਰ ਦਿਓ ਤੇ ਇਸ ਬੁੱਧ ਦੇ ਵਿੱਚ ਐਸਾ ਚਾਨਣਾ ਦੇ ਦਿਓ ਜਿਹਦੇ ਨਾਲ ਕਹਿੰਦੇ ਮਾਲਕ ਵਾਹਿਗੁਰੂ ਜੀ ਦੇ ਨਾਮ ਨਾਲ ਪੀਤ ਬਣ ਆਵੇ। ਬੁੱਧ ਦੀ ਗੱਲ ਜਦ ਆਪਾਂ ਕਰਦੇ ਹਾਂ ਨਾ, ਤੇ ਯਾਦ ਰੱਖਣਾ ਇੱਕ ਹੁੰਦੀ ਬੁੱਧ ਤੇ ਇੱਕ ਹੁੰਦੀ ਤੱਤ ਬੁੱਧ। ਬੁੱਧ ਨਾਲ ਅਸੀਂ ਕੇਵਲ ਬਾਹਰ ਬਾਹਰ ਵੇਖਦੇ ਹਾਂ, ਉੱਪਰ ਉੱਪਰ ਵੇਖਦੇ ਹਾਂ। ਜਿਸ ਤਰ੍ਹਾਂ ਕਿਸੇ ਭੈਣ ਨੇ ਕੋਈ ਗਹਿਣਾ ਪਾਇਆ ਹੈ ਤੇ ਸਾਨੂੰ ਨਜ਼ਰ ਆਵੇਗਾ ਇਹ ਹਾਰ ਪਾਇਆ, ਇਹ ਵੰਗ ਪਾਈ ਹੈ, ਕੜਾ ਪਾਇਆ ਹੈ, ਪਰ ਜਿਸ ਵੇਲੇ ਉਹ ਗਹਿਣਾ ਤੁਸੀਂ ਜੋਹਰੀ ਕੋਲ ਲੈ ਕੇ ਜਾਓਗੇ, ਉਹ ਇਹ ਨਹੀਂ ਵੇਖੇਗਾ ਜਦ ਤੁਸੀਂ ਵੇਚਣ ਗਏ ਹੋ ਇਹ ਹਾਰ ਹੈ ਕੜਾ ਜਾਂ ਵੰਗ ਹੈ, ਇਹ ਉਹਦਾ ਤੱਤ ਵੇਖੇਗਾ। ਇਹ ਬਣਿਆ ਕਾਹਦਾ, ਇਹ ਸੋਨੇ ਦਾ, ਇਹ ਚਾਂਦੀ ਦਾ, ਉਹ ਸੋਨੇ ਦਾ। ਆਪਾਂ ਫਰਨੀਚਰ ਵੇਖਾਂਗੇ, ਆਪਾਂ ਨੂੰ ਕੇਵਲ ਉਹ ਕੁਰਸੀ ਮੇਜ਼ ਟੇਬਲ ਨਜ਼ਰ ਆ ਰਹੇ ਹੋਣਗੇ, ਪਰ ਜਿਹੜਾ ਉਹ ਕਾਰੀਗਰ ਹੈ ਉਹਨੂੰ ਤੱਤ ਬੁੱਧ ਹੈ, ਉਹ ਲੱਕੜ ਵੇਖਦਾ ਬਣਿਆ ਕਾਹਦਾ ਹੈ। ਦੁਨੀਆਂ ਵਿੱਚ ਬੜੇ ਭਾਂਡੇ ਬਰਤਨ ਬਣੇ ਨੇ, ਸਾਨੂੰ ਉਹ ਬਰਤਨ ਭਾਂਡੇ ਨਜ਼ਰ ਆਉਣਗੇ, ਪਰ ਜਿਹੜਾ ਬਣਾਉਣ ਵਾਲਾ ਹੈ ਨਾ ਉਹਦੀ ਨਜ਼ਰ ਉਹਦੇ ਤੱਤ ਤੱਕ ਜਾਂਦੀ, ਬਣਿਆ ਕਾਹਦਾ ਹੈ। ਬਿਲਕੁਲ ਇਉਂ ਜਿਹਦੇ ਬੁੱਧ ਦੇ ਵਿੱਚ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਏ, ਉਹ ਬੁੱਧ ਤੱਤ ਬੁੱਧ ਬਣ ਜਾਂਦੀ ਹੈ। ਫਿਰ ਉਹ ਇਹ ਨਹੀਂ ਵੇਖਦੀ ਕਿ ਸੰਸਾਰ ਹੈ, ਸੰਸਾਰ ਦਾ ਤੱਤ ਕੀ ਹੈ, ਉਹ ਇਹ ਵੇਖਦੀ ਹੈ ਕਿ ਜੇ ਸੰਸਾਰ ਹੈ ਤੇ ਇਹਦਾ ਮਤਲਬ ਨਿਰੰਕਾਰ ਵੀ ਜ਼ਰੂਰ ਹੈ। ਨਾਸਤਕ ਬੰਦਾ ਕਹਿੰਦਾ ਨਜ਼ਰ ਹੀ ਨਹੀਂ ਆਉਂਦਾ ਜੀ, ਕਿੱਥੇ ਨਿਰੰਕਾਰ। ਯਾਦ ਰੱਖਣਾ ਜਿਸ ਤਰ੍ਹਾਂ ਵਿਚਾਰ ਨਜ਼ਰ ਨਹੀਂ ਆਉਂਦੇ, ਇਉਂ ਨਿਰੰਕਾਰ ਨਜ਼ਰ ਨਹੀਂ ਆਉਂਦਾ, ਪਰ ਵਿਚਾਰ ਹਨ ਤਾਂ ਹੀ ਵਿਹਾਰ ਬਣਦੇ ਨੇ, ਵਿਚਾਰ ਹਨ ਤਾਂ ਹੀ ਵਿਹਾਰ ਬਣਦੇ ਨੇ। ਬੰਦਾ ਕੋਮਾ 'ਚ ਚਲਾ ਜਾਵੇ, ਉਹਦੀ ਸੁਰਤ ਚੇਤਨਾ ਗਵਾ 'ਚ ਜਾਵੇ ਤੇ ਕੋਈ ਵਿਹਾਰ ਨਹੀਂ ਕਰ ਪਾਉਂਦਾ, ਸਰੀਰ ਵੀ ਇਉਂ ਮਿੱਟੀ ਵਾਂਗ ਹੀ ਢੇਰ ਹੋ ਜਾਂਦਾ ਹੈ। ਅੰਦਰ ਵਿਹਾਰ ਸਰੀਰ ਤੋਂ ਤਾਂ ਪ੍ਰਗਟ ਹੁੰਦੇ ਨੇ ਕਿਉਂਕਿ ਅੰਦਰ ਵਿਚਾਰ ਪੈਦਾ ਹੋ ਰਹੇ ਨੇ। ਜੇ ਵਿਚਾਰ ਚੰਗੇ ਨੇ ਤੇ ਵਿਹਾਰ ਵੀ ਚੰਗੇ ਹੋਣਗੇ। ਕਹਿੰਦੇ ਬੰਦਾ ਕੀ ਹੈ, ਤਸਵੀਰ ਉਮੀਦੋਂ ਕੀ, ਆਈਨਾ ਮਲਾਲੋਂ ਕਾ, ਇਨਸਾਂ ਜਿਸੇ ਕਹਤੇ ਹੈ ਮੁਅੱਸਰ ਹੈ ਖਿਆਲੋਂ ਕਾ, ਇਨਸਾਂ ਜਿਸੇ ਕਹਤੇ ਹੈ ਮੁਅੱਸਰ ਹੈ ਖਿਆਲੋਂ ਕਾ। ਯਾਦ ਰੱਖਣਾ ਜਿਹੋ ਜਿਹੇ ਖਿਆਲ ਅੰਦਰ ਚੜਨਗੇ, ਉਹੋ ਜਿਹੇ ਵਿਚਾਰ ਬਣਨਗੇ ਤੇ ਫਿਰ ਉਹ ਵਿਹਾਰ ਬਣ ਕੇ ਤਨ ਤੋਂ ਪੈਦਾ ਹੋਣਗੇ। ਪਹਿਲਾਂ ਅਪਰਾਧ ਦੀ ਭਾਵਨਾ, ਕਤਲ ਕਰਨ ਦੀ ਭਾਵਨਾ, ਵਿਚਾਰ ਅੰਦਰ ਪੈਦਾ ਹੁੰਦਾ ਹੈ ਤਾਂ ਫਿਰ ਤਨ ਅਪਰਾਧ ਕਰਦਾ ਹੈ। ਬਿਲਕੁਲ ਇਉਂ ਜੇ ਅੰਦਰ ਵਿਚਾਰ ਗੁਰੂ ਦੀ ਕਿਰਪਾ ਨਾਲ ਪੈਦਾ ਹੋਇਆ ਸੇਵਾ ਕਰਨ ਦਾ, ਵਿਚਾਰ ਪੈਦਾ ਹੋਇਆ ਸਿਮਰਨ ਕਰਨ ਦਾ, ਤੇ ਫਿਰ ਤਨ ਉਹ ਕੁਝ ਕਰੇਗਾ। ਪਰ ਵਿਚਾਰ ਹਨ ਤਾਂ ਵਿਹਾਰ ਨੇ, ਨਿਰੰਕਾਰ ਹੈ ਤਾਂ ਸੰਸਾਰ ਹੈ। ਤੁਮ ਜੋ ਕਹੀਅਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜੇ ਤੁਸੀਂ ਕਹਿੰਦੇ ਹੋ ਕਿ ਸ੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਨੇ, ਫਿਰ ਇਹ ਦੱਸੋ ਨੰਦ ਕਿਸ ਦਾ ਪੁੱਤਰ ਹੈ? ਕਹਿੰਦੇ ਆਪਣੇ ਪਿਤਾ ਦਾ। ਕਹਿੰਦੇ ਫਿਰ ਇਹ ਦੱਸੋ ਉਹਦਾ ਪਿਤਾ ਜੋ ਹੈ ਉਹ ਕਿਸ ਦਾ ਪੁੱਤਰ ਹੈ? ਕਹਿੰਦੇ ਉਹ ਆਪਣੇ ਪਿਤਾ ਦਾ। ਤੇ ਕਹਿੰਦੇ ਗੱਲ ਮੁਕਾਓ, ਪਹਿਲਾ ਪਿਤਾ ਤਾਂ ਕਿਸੇ ਨੇ ਬਣਾਇਆ ਹੋਵੇਗਾ, ਪਹਿਲੀ ਮਾਂ ਤਾਂ ਕਿਸੇ ਨੇ ਬਣਾਈ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਮਾਇ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕੌਣ ਕਹਾਂ ਤੇ ਆਇਆ? ਜਦ ਅਸੀਂ ਵੀ ਨਹੀਂ ਸੀ, ਤੁਸੀਂ ਵੀ ਨਹੀਂ ਸੀ, ਜਦ ਕੋਈ ਮਾਂ ਬਾਪ ਨਹੀਂ ਸੀ, ਕੋਈ ਕਾਇਆ ਸਰੀਰ ਬਣਿਆ ਹੀ ਨਹੀਂ ਸੀ, ਉਦੋਂ ਦੱਸੋ ਕੌਣ ਕਿੱਥੋਂ ਆਇਆ? ਸਾਹਿਬ ਕਹਿੰਦੇ, ਕਬੀਰ ਕੋ ਸਵਾਮੀ ਐਸੋ ਠਾਕੁਰ, ਜਾ ਕੋ ਮਾਈ ਨਾ ਬਾਪੋ ਰੇ। ਕਹਿੰਦੇ ਕਬੀਰ ਦਾ ਮਾਲਕ ਤਾਂ ਇਹੋ ਜਿਹਾ ਜਿਹਦੀ ਕੋਈ ਮਾਂ ਬਾਪ ਨਹੀਂ ਹੈ, ਪਰ ਉਹ ਸਾਰੇ ਸੰਸਾਰ ਦਾ ਮਾਂ ਬਾਪ ਹੈ। ਉਹਨੇ ਹੀ ਪਹਿਲੀ ਮਾਂ ਬਣਾਈ, ਉਹਨੇ ਹੀ ਪਹਿਲਾ ਪਿਤਾ ਬਣਾਇਆ, ਉਹਨੇ ਹੀ ਸੰਸਾਰ ਨੂੰ ਬਣਾਇਆ ਏ। ਉਹ ਹੈ ਤਾਂ ਸੰਸਾਰ ਹੈ, ਭਾਵ ਕਿ ਨਿਰੰਕਾਰ ਹੈ ਤਾਂ ਸੰਸਾਰ ਹੈ। ਬਸ ਇਹ ਜੋ ਬੁੱਧ ਦਾ ਪ੍ਰਗਾਸ ਹੈ ਨਾ, ਜਦੇ ਬੁੱਧ ਦਾ ਪ੍ਰਗਾਸ ਪ੍ਰਾਪਤ ਹੋ ਜਾਂਦਾ ਹੈ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ, ਉਦੋਂ ਫਿਰ ਪ੍ਰੀਤ ਵਾਹਿਗੁਰੂ ਨਾਲ ਜੁੜ ਜਾਂਦੀ ਹੈ। ਪਰ ਪ੍ਰੀਤ ਕੋਈ ਇਹੋ ਜਿਹੀ ਨਹੀਂ ਕਿ ਆਮ ਪ੍ਰੀਤ, ਕਹਿੰਦੇ ਨਹੀਂ, ਪ੍ਰੀਤ ਬਿਲਕੁਲ ਇਹੋ ਜਿਹੀ ਹੋ ਜਾਂਦੀ ਹੈ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਭਵਰ ਕੁਸਮ ਲੋਭੀ ਬਾਸਕਾ ਮਿਲ ਆਪ ਬੰਧਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠ ਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੈ। ਜਿਸ ਤਰ੍ਹਾਂ ਕਹਿੰਦੇ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਜੇ ਉਹਨੂੰ ਕੱਢ ਦਿਓ ਉਹ ਮਰ ਜਾਂਦੀ ਹੈ, ਉਹਦੇ ਟੋਟੇ ਟੋਟੇ ਵੀ ਕਰ ਦਿੱਤੇ ਜਾਣ ਉਹਨੂੰ ਪਾਣੀ ਨਹੀਂ ਵਿਸਰਦਾ। ਭਵਰੇ ਨੂੰ ਪ੍ਰੀਤ ਹੈ, ਉਹ ਆਪਣਾ ਆਪਾ ਤਾਂ ਕੁਰਬਾਨ ਕਰ ਦਿੰਦਾ ਪਰ ਪ੍ਰੀਤ ਨਹੀਂ ਤੋੜਦਾ। ਬਿਲਕੁਲ ਇਉਂ ਜਦ ਇੱਥੇ ਗੁਰੂ ਕਾ ਸਿੱਖ ਪਹੁੰਚ ਜਾਂਦਾ ਹੈ ਫਿਰ ਉਹਦੇ ਅੰਦਰੋਂ ਵੀ ਪ੍ਰੀਤ ਨਹੀਂ ਨਿਕਲਦੀ। ਭਾਈ ਮਤੀ ਦਾਸ ਜੀ ਚਾਂਦਨੀ ਚੌਂਕ, ਦਾਸ ਐਜ ਏ ਹੈੱਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ, ਉੱਥੇ ਦਾ ਸੇਵਾਦਾਰ ਹੋਣ ਦੇ ਨਾਤੇ ਉਹ ਕਈ ਵਾਰੀ ਬਿਲਕੁਲ ਅੱਖਾਂ ਦੇ ਸਾਹਮਣੇ ਜਿਸ ਤਰ੍ਹਾਂ ਨਜ਼ਾਰਾ ਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਸਨਮੁੱਖ ਬੈਠੇ ਨੇ ਅਤੇ ਗੁਰੂ ਕੇ ਸਿੱਖ ਮਤੀ ਦਾਸ ਜੀ ਨੂੰ ਲਾਇਆ ਜਾਂਦਾ ਹੈ ਅਤੇ ਸਿੱਖ ਨੂੰ ਫੱਟਿਆਂ ਦੇ ਵਿੱਚ ਜਕੜ ਦਿੱਤਾ ਜਾਂਦਾ ਹੈ ਅਤੇ ਸੀਸ ਉੱਤੇ ਆਰਾ ਰੱਖ ਦਿੱਤਾ ਜਾਂਦਾ ਹੈ। ਕਹਿੰਦਾ ਇੱਕ ਪਾਸੇ ਕਾਜੀ ਕਹਿੰਦਾ ਤੇਰਾ ਗੁਰੂ ਹੈ ਅਤੇ ਦੂਜੇ ਪਾਸੇ ਅਸੀਂ ਹਾਂ, ਜੇ ਗੁਰੂ ਵੱਲ ਤੁਰੇਗਾ ਤੇ ਤੈਨੂੰ ਚੀਰ ਦਿੱਤਾ ਜਾਵੇਗਾ, ਆਰੇ ਨਾਲ ਦੋ ਫਾੜ ਕਰਾਂਗੇ, ਜੇ ਸਾਡੇ ਵੱਲ ਤੁਰੇਗਾ ਦੁਨੀਆਂ ਦੇ ਸੁੱਖ ਤੇਰੇ ਕਦਮਾਂ 'ਚ ਰੁਲਣਗੇ, ਤੈਨੂੰ ਅਸੀਂ ਪੀਰ ਕਰਕੇ ਮੰਨਾਂਗੇ। ਦਸ ਚੋਣ ਕਰਕੇ ਕੀ ਚਾਹੀਦਾ? ਗੁਰੂ ਕਾ ਸਿੱਖ ਕਹਿੰਦਾ ਹੈ, ਦੁਨੀਆਂ ਦੇ ਸੁੱਖ ਤਾਂ ਮਾਣ ਕੇ ਵੇਖੇ ਨੇ ਪਰ ਗੁਰੂ ਦੀ ਪ੍ਰੀਤ ਪ੍ਰੇਮ ਵਿੱਚ ਭਿੱਜ ਕੇ ਆਰਾ ਚਲਵਾ ਲੈਣਾ ਇਹ ਤਾਂ ਮੈਨੂੰ ਪਤਾ ਹੀ ਨਹੀਂ ਹੈ। ਇਉਂ ਕਰ ਕਿ ਆਰਾ ਦੋ ਉਂਗਲਾਂ ਚਲਾ ਹੀ ਦੇ, ਫਿਰ ਮੈਂ ਤੈਨੂੰ ਦੱਸਾਂਗਾ ਕੀ ਚਾਹੀਦਾ। ਕਾਜੀ ਕ੍ਰੋਧ 'ਚ ਆ ਗਿਆ, ਇਸ਼ਾਰਾ ਹੋਇਆ, ਜੱਲਾਦਾਂ ਨੇ ਆਰਾ ਚਲਾਇਆ, ਵੇਖਣ ਵਾਲਿਆਂ ਦੇ ਹਿਰਦੇ ਹਲ ਗਏ। ਕਦੀ ਮਹਿਸੂਸ ਕਰਕੇ ਵੇਖਿਓ ਆਰਾ ਮਸ਼ੀਨ ਕੋਲ ਜਾ ਕੇ, ਜਦ ਲੱਕੜ ਚਿਰਦੀ ਵੇਖਦੇ ਹੋ, ਇਮੈਜਿਨ ਕਰੋ, ਸੋਚ ਕੇ ਹੀ ਵੇਖੋ ਕਿ ਬੰਦਾ ਕਿਸ ਤਰ੍ਹਾਂ ਚੀਰਿਆ ਜਾਵੇਗਾ, ਰੂਹ ਕੰਬ ਜਾਂਦੀ ਹੈ। ਬੇਹੋਸ਼ ਹੋ ਕੇ ਕੁਝ ਲੋਕ ਡਿੱਗ ਗਏ, ਆਰਾ ਚਲਿਆ, ਕੇਸਾਂ ਨੂੰ ਪਾੜ ਕੇ, ਚਮੜੀ ਨੂੰ ਪਾੜ ਕੇ, ਜਦ ਆਰਾ ਉਤਰਿਆ ਅੰਦਰ, ਖੂਨ ਦੀ ਫੁਹਾਰ ਛੁੱਟੀ ਹੈ ਤੇ ਇਸ਼ਾਰੇ ਨਾਲ ਕਾਜੀ ਨੇ ਰੋਕ ਦਿੱਤਾ। ਪੁੱਛਿਆ, ਹੁਣ ਦੱਸ, ਸੋਚਿਆ ਡਰ ਗਿਆ ਹੋਵੇਗਾ, ਪਰ ਉਹ ਭਾਈ ਮਤੀ ਦਾਸ ਜਿਨ੍ਹਾਂ ਦੀ ਪ੍ਰੀਤ ਇੱਥੇ ਪਹੁੰਚ ਚੁੱਕੀ ਸੀ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ, ਉਹ ਕਹਿਣ ਲੱਗਾ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਤਹਤੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਦੋ ਟੋਟੇ ਨਹੀਂ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ ਤੇਰੇ ਦੀਨ ਨੀ ਲੋੜ, ਆਰਾ ਮੈਨੂੰ ਭਾਵਦਾ ਕਾਰਾ ਕਰੋ ਬਣਾਏ, ਸੀਸ ਜਾਏ ਤਾਂ ਜਾਣ ਦੇ ਮੇਰਾ ਸਿੱਖ ਸਿੱਖੀ ਸਿਦਕ ਨਾ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਪ੍ਰੀਤ ਦਾ ਖਿਡਾਰੀ ਗੁਰੂ ਵੱਲ ਵੇਖ ਕੇ ਆਵਾਜ਼ ਮਾਰ ਕੇ ਕਹਿੰਦਾ, ਮੇਰੇ ਸਤਿਗੁਰੂ, ਕਦੀ ਸੁਣਿਆ ਸੀ ਬਾਬਾ ਕਬੀਰ ਸਾਹਿਬ ਜੀ ਨੂੰ ਆਸਾ ਰਾਗ ਦੇ ਵਿੱਚ ਜੋ ਕਹਿੰਦੇ ਸਨ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਮਾਲਕ ਵਾਹਿਗੁਰੂ ਆਰਾ ਬੇਸ਼ਕ ਚਲ ਜਾਵੇ ਪਰ ਤੂੰ ਕਰਵਟ ਨਾ ਦੇਈ, ਮੂੰਹ ਨਾ ਫੇਰੀ, ਉਹ ਜ਼ਿਆਦਾ ਦੁੱਖ ਮੈਨੂੰ ਦਏਗਾ ਆਰੇ ਤੋਂ ਵੀ। ਤੇ ਆਵਾਜ਼ ਆਈ ਸੀ, ਸੌਖੀ ਖੇਡ ਨਹੀਂ, ਤਨ ਚੀਰਿਆ ਵੀ ਜਾ ਸਕਦਾ ਏ। ਤੇ ਜਵਾਬ ਦਿੱਤਾ ਸੀ, ਜੋ ਤਨ ਚੀਰ ਹੈ ਤੋ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ। ਮੇਰੇ ਸਤਿਗੁਰੂ, ਅੱਜ ਪਤਾ ਚੱਲਿਆ ਹੈ ਕਿ ਤੇਰੀ ਪ੍ਰੀਤ ਚ ਆਰਾ ਵੀ ਸਿਰ ਉੱਤੇ ਚੜਾ ਲਓ, ਇਹਦੇ ਚ ਆਨੰਦ ਹੈ, ਦੁੱਖ ਕਿਤੇ ਵੀ ਨਹੀਂ।
ਰਹਾਉ ਦਾਸ ਤੁਮਾਰੇ ਕੀ ਪਾਵ ਤੂਰਾ, ਮਸਤਕ ਲੈ ਲੈ ਲਾਵੋ।
ਰਹਾਉ ਦੇ ਕੇ ਸਾਹਿਬ ਕਹਿੰਦੇ, ਦਾਸ ਤੁਮਾਰੇ ਕੀ ਪਾਉ ਧੂਰਾ, ਮਸਤਕ ਲੈ ਲੈ ਲਾਵੋ। ਮਾਲਕ ਵਾਹਿਗੁਰੂ, ਜੋ ਤੇਰੇ ਦਾਸ ਨੇ, ਜੋ ਤੇਰਾ ਨਾਮ ਜਪਣ ਵਾਲੇ ਨੇ, ਉਹਨਾਂ ਦੀ ਚਰਨ ਧੂੜ ਲੈ ਲੈ ਕੇ ਮੈਂ ਆਪਣੇ ਮਸਤਕ ਨੂੰ ਲਾਵਾਂ। ਮਸਤਕ ਲੱਗੇ ਸਾਧ ਰੇਣ, ਵੱਡ ਭਾਗ ਜਿਨ੍ਹਾਂ ਦੇ।
ਮਹਾਪਤਤ ਤੇ ਹੋਤ ਪੁਨੀਤਾ, ਹਰ ਕੀਰਤਨ ਗੁਣ ਗਾਵੋ।
ਤੇ ਇਹ ਜੋ ਚਰਨ ਧੂੜ ਹੈ, ਜੇ ਮਸਤਕ ਨੂੰ ਲਾਵਾਂਗਾ, ਅੰਦਰ ਅਤ ਦੀ ਨਿਮਰਤਾ ਆਵੇਗੀ, ਤੇ ਫਿਰ ਮੈਂ ਪਤਿਤ ਤੋਂ ਵੀ ਪੁਨੀਤ ਹੋ ਜਾਵਾਂਗਾ। ਇੱਥੇ ਤੇ ਮਹਾਪਤਿਤ ਤੇ ਭਏ ਪੁਨੀਤਾ, ਹਰ ਕੀਰਤਨ ਗੁਣ ਗਾਵਾਂ। ਜਦ ਕੀਰਤਨ ਗਾਵਾਂ, ਗੁਣ ਗਾਵਾਂ, ਤੇ ਪਤਿਤ ਤੋਂ ਪੁਨੀਤ ਹੋ ਜਾਈਦਾ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਾਉਣ ਲੱਗੇ ਮਤ ਜਾਏ, ਇਤਨੇ ਪਾਪੀ ਹਾਂ ਅਸੀਂ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਜੋ ਮੱਥਨ ਮਾਂਧਾਣੀਆਂ ਤਿਉਂ ਮੱਥੈ ਧਰਮ ਰਾਏ। ਉਹ ਹਾਲਤ ਨਾ ਸਾਡੀ ਬਣ ਜਾਵੇ। ਤੇ ਕੀਰਤਨ, ਇੱਕ ਦਿਨ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਘਰ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਹਜ਼ੂਰੀ 'ਚ ਬੈਠਾ ਸਾਂ। ਕਥਾ ਕਰਨ ਵਾਲੇ ਦਾ ਸੁਭਾਵ ਹੁੰਦਾ ਵੀ ਹਰ ਇੱਕ ਸ਼ਬਦ ਨੂੰ ਵਿਚਾਰ ਨਾ ਡੂੰਘਾਈ, ਤੇ ਇਹ ਕਿਤੋਂ ਪੜ੍ਹਿਆ ਨਹੀਂ, ਹੁਣ ਤੇ ਦਾਸ ਕਈ ਵਾਰੀ ਬੋਲ ਚੁੱਕਿਆ ਹੈ। ਪਰ ਉਦੋਂ ਖਿਆਲ ਆਇਆ ਕੀਰਤਨ ਦਾ ਅਰਥ ਕੀ ਹੈ, ਤੇ ਉਦੋਂ ਪਤਾ ਲੱਗਾ ਜਿੱਦਾਂ ਰਾਮਈਆ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ ਨਾ, ਰਾਮ ਪਲੱਸ ਮਈਆ। ਭਗਤ ਕਹਿੰਦਾ ਹੈ ਕਿ ਮਾਲਕ ਵਾਹਿਗੁਰੂ, ਮੈਂ ਤੈਨੂੰ ਨਹੀਂ ਵੇਖਿਆ ਪਰ ਮੈਂ ਰਾਮ ਨੂੰ ਵੇਖਿਆ, ਰੱਬ ਨੂੰ। ਮੈਂ ਮਾਂ ਨੂੰ ਵੇਖਿਆ, ਮਾਂ ਬਿਲਕੁਲ ਤੇਰੇ ਵਰਗੀ ਹੈ ਤੇ ਤੂੰ ਬਿਲਕੁਲ ਮਾਂ ਵਰਗਾ ਹੈ, ਇਸ ਕਰਕੇ ਰਾਮਈਆ ਨਾਮ ਦੇ ਦਿੱਤਾ। ਮਾਂ ਵੀ ਨਹੀਂ ਔਗੁਣ ਚਿਤਾਰਦੀ, ਰੋਟੀ ਜ਼ਰੂਰ ਖਵਾਉਂਦੀ ਹੈ, ਤੂੰ ਵੀ ਪਾਲਦਾ, ਕਿਰਤ ਘਣਾ ਨੂੰ ਪਾਲਦਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਜਿਸ ਤਰ੍ਹਾਂ ਰਾਮਈਆ ਸ਼ਬਦ ਰਾਮ ਪਲੱਸ ਮਈਆ, ਇਸ ਤਰ੍ਹਾਂ ਕੀਰਤਨ ਸ਼ਬਦ ਕੀਰਤ ਪਲੱਸ ਅੰਨ। ਕੀਰਤ ਦਾ ਅਰਥ ਹੋਣਾ ਕੀਰਤੀ ਕਰਨਾ, ਯਸ਼ ਗਾਇਨ ਕਰਨਾ। ਇਹ ਜ਼ਰੂਰੀ ਨਹੀਂ ਕਿ ਕੀਰਤਨ ਦੇ ਰੂਪ 'ਚ ਗਾ ਕੇ ਵੀ ਕੀਰਤੀ ਕੀਤੀ ਜਾਂਦੀ ਹੈ, ਵਿਚਾਰ ਕੇ ਵੀ ਕੀਰਤੀ ਕੀਤੀ ਜਾਂਦੀ ਹੈ। ਇਸ ਵੇਲੇ ਤੁਸੀਂ ਜੋ ਵਿਚਾਰ ਰਹੇ ਹੋ ਨਾ, ਇਹ ਵੀ ਕੀਰਤ ਕਰ ਰਹੇ ਹਾਂ ਆਪਾਂ। ਜਦ ਬਾਣੀ ਪੜ੍ਹਦੇ ਹਾਂ ਨਾ ਨਿਤਨੇਮ ਦੇ ਰੂਪ 'ਚ, ਉਦੋਂ ਵੀ ਅਸੀਂ ਕੀਰਤੀ ਕਰ ਰਹੇ ਹੁੰਦੇ ਹਾਂ। ਇਹ ਕੀਰਤ ਰੂਪੀ ਅੰਨ ਹੈ, ਇੱਕ ਜਿਹੜੀ ਬਾਹਰ ਦੀ ਖੁਰਾਕ ਹੁੰਦੀ ਹੈ ਤਨ ਦੀ, ਇਹ ਰੂਹ ਦੀ ਖੁਰਾਕ ਹੈ। ਇਹ ਕੀਰਤ ਰੂਪੀ ਅੰਨ ਰੂਹ ਦੀ ਖੁਰਾਕ ਹੈ, ਇਹਨੂੰ ਖਾਣ ਨਾਲ, ਇਹਨੂੰ ਛਕਣ ਨਾਲ ਪਾਪੀ ਤੋਂ ਵੀ ਪੁਨੀਤ ਹੋ ਜਾਈਦਾ ਹੈ।
ਆਗਿਆ ਤੁਮਰੀ ਮਿੱਠੀ ਲਾਗੋ, ਕੀਓ ਤੁਹਾਰੋ ਪਾਵੋ।
ਮਾਲਕ ਵਾਹਿਗੁਰੂ, ਜਦ ਮੈਂ ਤੇਰਾ ਕੀਰਤਨ ਗਾਉਂਦਾ, ਕੀਰਤੀ ਕਰਦਾ, ਤੇ ਤੇਰੀ ਆਗਿਆ, ਤੇਰਾ ਹੁਕਮ ਮੈਨੂੰ ਮਿੱਠਾ ਲੱਗਣ ਲੱਗ ਜਾਂਦਾ ਏ, ਕਿਉਂਕਿ ਮੇਰਾ ਪ੍ਰੇਮ ਤੇਰੇ ਵੱਲ ਆ ਜਾਂਦਾ ਹੈ, ਮੈਨੂੰ ਤੇਰੀ ਰਜ਼ਾ ਚੰਗੀ ਲੱਗਣ ਲੱਗ ਜਾਂਦੀ ਹੈ, ਉਹ ਭਾਉ ਪੈਦਾ ਹੋ ਜਾਂਦਾ ਏ, ਫਿਰ ਕੀਓ ਤੁਹਾਰੋ ਭਾਉ ਵਾਲੀ ਅਵਸਥਾ ਬਣ ਜਾਂਦੀ ਹੈ।
ਜੋ ਤੂੰ ਦੇਹ ਦਹੀ ਇਹੋ ਤ੍ਰਿਪਤੈ ਆਨ ਨ ਕਤਹੁ ਤਾਵੋ।
ਫਿਰ ਤੇ ਗੁਰੂ ਕਾ ਸਿੱਖ ਇੱਥੇ ਪਹੁੰਚ ਜਾਂਦਾ ਏ, ਜੋ ਮਾਲਕ ਵਾਹਿਗੁਰੂ ਦਵੇ, ਮਿਹਨਤ ਕਰਨੀ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਗੁਰੂ ਕੇ ਸਿੱਖ ਦੇ ਚ ਅਣਖ ਗੈਰਤ ਹੁੰਦੀ ਹੈ, ਉਹ ਦਰ ਦਰ ਦਾ ਮੰਗਤਾ ਨਹੀਂ ਹੁੰਦਾ, ਉਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਮੰਗਤਾ ਹੈ। ਇੱਕੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗੇਗਾ ਮਾਲਕ ਵਾਹਿਗੁਰੂ ਜੀ ਤੋਂ ਮੰਗੇਗਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਤੇ ਕਹਿੰਦੇ ਇੱਥੇ ਪਹੁੰਚ ਜਾਂਦਾ ਜੋ ਤੂੰ ਦੇ ਰਿਹਾ ਮੈਂ ਤ੍ਰਿਪਤ ਹੋ ਜਾਂਦਾ, ਆਨ ਨਾ ਕਤ ਹੋ ਤਾਉ, ਮੈਂ ਹੋਰ ਕਿਤੇ ਮੰਗਣ ਨਹੀਂ ਜਾਂਦਾ।
ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀ ਹੈ।
ਹੁਣ ਤੇ ਅਵਸਥਾ ਉਹ ਬਣ ਗਈ ਹੈ ਕਿ ਸਦਾ ਹੀ ਮੈਂ ਮਾਲਕ ਵਾਹਿਗੁਰੂ ਜੀ ਨੂੰ ਆਪਣੇ ਨੇੜੇ ਜਾਣਦਾ ਹਾਂ, ਤੇ ਮੈਂ ਜਦ ਉਹਨੂੰ ਨੇੜੇ ਜਾਣਦਾ ਹਾਂ ਤੇ ਉਹਦੇ ਕਰਕੇ ਮੇਰੇ ਅੰਦਰ ਐਸੀ ਨਿਮਰਤਾ ਪੈਦਾ ਹੋ ਗਈ ਹੈ, ਸਗਲ ਰੇਣ ਹੋ ਰਹੀ ਹੈ, ਸਾਰਿਆਂ ਦੀ ਚਰਨ ਤੋੜ ਬਣ ਕੇ, ਭਾਵ ਕਿ ਸਾਰਿਆਂ ਨਾਲ ਨਿਮਰਤਾ ਨਾਲ ਵਰਤਦਾ ਹਾਂ, ਤੇ ਜਿੱਥੇ ਨਿਮਰਤਾ ਹੈ ਉੱਥੇ ਹੀ ਮਾਲਕ ਵਾਹਿਗੁਰੂ ਹੈ, ਜਿੱਥੇ ਅਹੰਕਾਰ ਹੈ ਉੱਥੇ ਨਿਰੰਕਾਰ ਹੋ ਹੀ ਨਹੀਂ ਸਕਦਾ।
ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ।
ਜਦ ਤੁਸੀਂ ਗੁਰੂ ਕੀ ਸੰਗਤ ਚ ਆਉਂਦੇ ਹੋ, ਗੁਰੂ ਸਾਧੂ ਦੀ ਸੰਗਤ ਵਿੱਚੋਂ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਕਰ ਕਿਰਪਾ ਪ੍ਰਭਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ, ਵਿੱਚ ਸੰਗਤ ਹਰ ਪਬ ਵਸੈ ਜੀਓ, ਇੱਥੋਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ।
ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ।
ਐ ਮਾਲਕ ਵਾਹਿਗੁਰੂ ਸਦਾ ਸਦਾ ਹਮ ਛੋਹਰੇ ਤੁਮਰੇ, ਛੋਹਰੇ ਦਾ ਅਰਥ ਹੈ ਜਿੱਦਾਂ ਬੱਚਾ ਬਾਲਕ, ਲੋਕ ਕਹਿ ਦਿੰਦੇ ਨੇ ਉਹ ਫਲਾਣੇ ਦਾ ਛੋਹਰਾ ਹੈ। ਸਾਹਿਬ ਨੇ ਸ਼ਬਦ ਨਿਮਰਤਾ ਵਿੱਚ ਵਰਤਿਆ ਹੈ, ਅਸੀਂ ਤੇਰੇ ਬੱਚੇ ਹਾਂ, ਤੂੰ ਪ੍ਰਭ ਹਮਰੋ ਮੀਰਾ। ਮੀਰਾ ਦਾ ਮਤਲਬ ਹੁੰਦਾ ਮਾਲਕ, ਮੀਰ ਜਿੱਦਾਂ ਰਾਜਾ ਹੁੰਦਾ ਨਾ, ਪ੍ਰਜਾ ਦਾ ਮਾਲਕ, ਇੱਦਾਂ ਕਹਿੰਦੇ ਤੂੰ ਸਾਰੀ ਪ੍ਰਜਾ ਦਾ ਮਾਲਕ, ਸਾਡਾ ਮਾਲਕ ਹੈ।
ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ।
ਨਾਨਕ ਜੀ ਆਖਦੇ ਨੇ ਕਿ ਮਾਲਕ ਵਾਹਿਗੁਰੂ, ਇਹ ਨਾਨਕ ਵੀ ਇੱਕ ਬੱਚਾ ਹੀ ਹੈ, ਬਾਰਕ ਹੈ, ਤੂੰ ਸਾਡਾ ਮਾਤ ਪਿਤਾ ਹੈ, ਤੇ ਤੇਰਾ ਨਾਮ ਜੋ ਹੈ ਉਹ ਸਾਡੇ ਮੂੰਹ ਚ ਖੀਰਾ ਦਾ ਅਰਥ ਹੈ ਖੀਰ, ਦੁੱਧ, ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਈ, ਸਾਰ ਸਮਾਲ ਮਾਥਾ ਮੁਖ ਨੀਰੈ ਤਬ ਉਹ ਤ੍ਰਿਪਤ ਅਘਾਈ। ਵਾਹਿਗੁਰੂ ਜੀ ਦਾ ਨਾਮ ਸਾਡੇ ਲਈ ਇੱਕ ਦੁੱਧ ਵਾਂਗ ਹੈ, ਉਹ ਸਾਡਾ ਮਾਂ ਬਾਪ ਹੈ। ਇਤਨਿਕ ਸੇਵਾ ਪ੍ਰਵਾਨ ਕਰਨੀ, ਧੰਨਵਾਦੀ ਹਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ, ਸਰਬੱਤ ਸਾਧ ਸੰਗਤ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਜੀ ਦਾ, ਅਤੇ ਸਭ ਤੋਂ ਵੱਧ ਧੰਨਵਾਦੀ ਹਾਂ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ, ਏਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨਤਾਈ, ਜੋ ਮਹਾਨ ਕਿਰਪਾ ਕਰਕੇ ਸੇਵਾ ਲਈ ਹੈ। ਸਾਂਝੇ ਤੌਰ 'ਤੇ ਸਾਰਿਆਂ ਲਈ ਅਰਦਾਸ ਹੈ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ।
ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ। ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।